ਸਤ ਨਾਮ ਵਾਹਿਗੁਰੂ, 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੇਵ ਗੰਧਾਰੀ ਮਨ ਸਗਲ ਸਿਆਨਪ ਰਹੀ, ਕਰਨ ਕਰਾਵਨ ਹਾਰ ਸੁਆਮੀ, ਨਾਨਕ ਓਤ ਗਹੀ, ਮਨ ਸਗਲ ਸਿਆਨਪ ਰਹੀ, ਕਰਨ ਕਰਾਵਨ ਹਾਰ ਸੁਆਮੀ, ਨਾਨਕ ਓਤ ਗਹੀ, ਰਹਾਉ ਆਪ ਮੇਤ ਪਏ ਸਰਨਾਈ, ਇਹ ਮਤ ਸਾਧੂ ਕਹੀ, ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਪਰਮ ਅੰਧੇਰਾ ਲਹੀ, ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ, ਸਰਣ ਤੁਮਾਰੀ ਅਹੀ, ਖਿਨ ਮਹਿ ਥਾਪ ਥਾਪਨ ਹਾਰੇ, ਕੁਦਰਤ ਕੀ ਮਨਾ ਪਹੀ, ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ, ਸਰਣ ਤੁਮਾਰੀ ਅਹੀ, ਖਿਨ ਮਹਿ ਥਾਪ ਥਾਪਨ ਹਾਰੇ, ਕੁਦਰਤ ਕੀ ਮਨਾ ਪਹੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਅਸਾੜੀ ਜੀਓ। ਸਤਿਗੁਰੂ ਪਾਤਸ਼ਾਹ ਜੀ, ਸਾਜੀ ਸਾਰੀ ਸਤਸੰਗ ਜੀਓ, ਸਤਿਕਾਰ ਸਹਿਤ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤਨ 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 ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸ਼ਬਦ ਗੁਰੂ ਨੇ ਜੋ ਫੁਰਮਾਨ ਬਖਸ਼ਿਆ ਹੈ, ਇਸ ਵੇਲੇ ਉਸ ਦੀ ਵਿਚਾਰ ਸਤਿਗੁਰਾਂ ਕੋਲੋਂ ਬਖਸ਼ਿਸ਼ ਮੰਗਣੀ ਹੈ। ਪਾਤਸ਼ਾਹ ਬਖਸ਼ਿਸ਼ ਕਰੋ, ਸ਼ਬਦ ਦੀ ਸੋਝੀ ਬਖਸ਼ੋ, ਵਿਚਾਰ ਕਰਨੀ ਹੈ ਗੁਰ ਸ਼ਬਦ ਦੀ ਸੋਝੀ ਮਿਲੇ। ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸਾਰਾ ਮਹੀਨਾ ਹੀ ਇਸ ਸਥਾਨ ਤੇ ਮਨਾਇਆ ਜਾਣਾ ਹੈ। ਲੜੀਵਾਰ ਆਪ ਵਿਚਾਰ ਸੁਣ ਰਹੇ ਹੋ, ਅੱਜ ਦੇਵ ਗੰਧਾਰੀ ਰਾਗ ਵਿੱਚੋਂ ਅੱਜ ਦਾ ਫੁਰਮਾਨ ਹੈ। ਸ਼ਬਦ ਜੋ ਆਪ ਨੇ ਸਰਵਣ ਕੀਤਾ, ਇਸ ਉੱਤੇ ਮਹਿਲਾ ਪੰਜਵਾਂ ਜਾਂ ਹੋਰ ਨਹੀਂ ਲਿਖਿਆ, ਪਰ ਇੱਕ ਗੱਲ ਹੈ ਕਿ ਸ਼ਬਦਾਂ ਦਾ ਸਿਰਲੇਖ ਜਿੱਥੋਂ ਸ਼ੁਰੂ ਹੋ ਰਿਹਾ ਹੈ ਉਹ ਹੈ ਮਹਿਲਾ ਪੰਜਵਾਂ। ਇਸ ਤੋਂ ਅੱਗੇ, ਇਹ ਸ਼ਬਦ ਤੋਂ ਅੱਗੇ ਜਿਹੜਾ ਫੇਰ ਸ਼ਬਦ ਆਇਆ ਉੱਥੇ ਲਿਖਿਆ ਮਹਿਲਾ ਪੰਜਵਾਂ। ਇਸ ਦਾ ਭਾਵ ਇਹ ਸ਼ਬਦ ਵੀ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਮਨ ਸਗਲ ਸਿਆਣਪ ਰਹੇ, ਕਰਨ ਕਰਾਵਣ ਹਾਰ ਸਵਾਮੀ, ਨਾਨਕ ਓਟ ਗਹੇ। ਸਾਹਿਬ ਸਤਿਗੁਰੂ ਫਰਮਾਉਂਦੇ ਹਨ, ਜੋ ਕਰਨਹਾਰ ਹੈ ਤੇ ਜੀਵਾਂ ਕੋਲੋਂ ਕਰਵਾਉਣ ਦੀ ਸਮਰੱਥਾ ਰੱਖਦਾ ਉਹੀ ਕਰਦਾ ਉਹੀ ਕਰਵਾਉਂਦਾ ਹੈ। ਜਿਸ ਦਿਨ ਦੀ ਮੈਂ ਉਸ ਦੀ ਸ਼ਰਨ ਗ੍ਰਹਿਣ ਕੀਤੀ, ਉਸ ਦੀ ਸ਼ਰਨ ਲੈ ਲਈ, ਮੇਰੇ ਮਨ ਦੀ ਸਾਰੀ ਸਿਆਣਪ ਰਹਿ ਗਈ, ਮਨ ਦੀ ਸਿਆਣਪ ਮੁੱਕ ਗਈ, ਮਨ ਦੀ ਚਤਰਾਈ ਮੁੱਕ ਗਈ। ਇੱਕ ਦੋ ਗੱਲਾਂ ਖਾਸ ਸਮਝਣ ਵਾਲੀਆਂ ਹਨ। ਮਨ ਵਿੱਚ ਹਰ ਮਨੁੱਖ ਦੇ ਦਿਮਾਗ ਵਿੱਚ ਮਨ ਵਿੱਚ ਜਾਣਨ ਦੀ ਭੁੱਖ ਆ। ਬੰਦਾ ਹਰ ਚੀਜ਼ ਬਾਰੇ ਜਾਣਨਾ ਚਾਹੁੰਦਾ, ਇਹ ਕਿਵੇਂ ਪੈਦਾ ਹੋਈ, ਇਸ ਨੂੰ ਕਿਸਨੇ ਪੈਦਾ ਕੀਤਾ, ਪੈਦਾ ਕਰਨ ਵਾਲਾ ਕੌਣ ਸੀ, ਉਹ ਕਿੱਡਾ ਕੁ ਵੱਡਾ ਸੀ। ਹਰ ਚੀਜ਼ ਨੂੰ ਖੋਜਦਾ, ਕਦੇ ਧਿਆਨ ਨਾਲ ਵੇਖਣਾ, ਇਹ ਖੋਜ ਸਿਆਣਿਆਂ ਦੀ ਨਹੀਂ ਬੱਚਿਆਂ ਦੀ ਵੀ ਹੈ। ਛੋਟੇ ਜਿਹੇ ਬੱਚੇ ਨੂੰ ਕੋਈ ਖਿਲਾਉਣਾ ਦਿਓ, ਚਲਾਉਣ ਦੀ ਬਜਾਏ ਤੋੜ ਕੇ ਵੇਖਦਾ ਇਸ ਦੇ ਵਿੱਚ ਕੀ ਹੈ। ਖਿਲਾਉਣੇ ਨੂੰ ਤੇ ਖੋਜ ਆ ਕਿ ਇਸ ਦੇ ਵਿੱਚ ਕੀ ਹੈ, ਵੇਖਾਂ ਇਹ ਬਣਿਆ ਕਿਵੇਂ ਹੈ। ਬੀਜ ਬੀਜ ਕੇ ਬੱਚੇ ਕਿਤੇ ਅੰਬ ਦੀ ਗੁੱਟ ਕਾਵੇ ਆ ਜਾਏ ਤੇ ਬੀਜ ਦੇਣੀ, ਤੇ ਘੜੀ ਕੁ ਬਾਅਦ ਪੁੱਟ ਕੇ ਵੇਖਣੀ ਉਗੇ ਕਿ ਨਹੀਂ। ਹਾਲੀ ਤੱਕ ਵੇਖਣਾ ਚਾਹੁੰਦਾ ਬੰਦਾ ਕਿਵੇਂ ਹੁੰਦਾ, ਕਿ ਪੈਦਾਇਸ਼ ਕਿਵੇਂ ਹੈ, ਕੀ ਹੁੰਦਾ। ਰੱਬ ਬਾਰੇ ਵੀ ਜੇ ਜ਼ਿਕਰ ਮਿਲਦਾ ਤੇ ਕਹਿੰਦਾ ਰੱਬ ਕਿੱਡਾ ਕੁ ਵੱਡਾ, ਰੱਬ ਕਰਦਾ ਕੀ ਹੈ। ਪੁਰਾਣੀਆਂ ਕਥਾਵਾਂ ਮਿਲਦੀਆਂ ਸਨ, ਕਿਸੇ ਥਾਂ ਤੇ ਕੋਈ ਸੱਜਣ ਲਗਾ ਰਹੇ ਸਨ ਕੋਲੇ, ਤੇ ਭਾਰਾ ਸੀ ਕੁੱਲ ਥੱਕ ਗਏ ਉਹ ਰੱਖ ਗਏ ਤੇ ਕੱਲ ਆ ਕੇ ਲੈ ਜਾਵਾਂਗੇ। ਵੇਖਿਆ ਕੁਛ ਬੰਦਿਆਂ ਕੁੱਲ ਅੱਜ ਤੱਕ ਵੇਖਿਆ ਨਹੀਂ ਸੀ। ਉਹ ਜਿਹੜੇ ਸਭ ਤੋਂ ਸਿਆਣਾ ਬਜ਼ੁਰਗ ਸੀ ਉਹਦੇ ਕੋਲ ਗਏ, ਕਹਿਣ ਲੱਗੇ ਬਾਬਾ ਜੀ ਆਏ ਦੱਸਿਆ ਕੀ ਹੈ ਇਹ ਚੀਜ਼ ਪਹਿਲੇ ਨਹੀਂ ਵੇਖੀ। ਕਹਿਣ ਲੱਗਾ ਪਾਗਲੋ ਤੁਹਾਨੂੰ ਪਤਾ ਹੀ ਨਹੀਂ ਲੱਗਾ। ਕਹਿਣ ਲੱਗੇ ਪਤਾ ਲੱਗਦਾ ਤੇ ਤੁਹਾਨੂੰ ਕਾਹਦੇ ਵਾਸਤੇ ਸਾਧੂ। ਕਹਿਣ ਲੱਗੇ ਇਹ ਰੱਬ ਦਾ ਸੁਰਮੇ ਦਾਨ ਹੈ, ਰੱਬ ਮੇਰੇ ਨਾਲੋਂ ਵੱਡਾ ਤੇ ਉਹਦੀ ਸੁਰਮੇ ਦਾਨੀ ਤੇ ਵੱਡੀ ਹੋਣੀ। ਉਹ ਕੁੱਲ ਉਹਨੂੰ ਆਖੇ ਰੱਬ ਦਾ ਸੁਰਮੇ ਦਾਨ ਹੈ। ਹਾਥੀ ਕਿਤੇ ਗੁਜ਼ਰ ਗਿਆ ਫੇਰ ਉਹਨੂੰ ਸੱਦਿਆ ਇਹ ਕਿ ਇਹ ਕਹਿਣ ਲੱਗਾ ਰੱਬ ਚੱਕੀ ਦੇ ਪੁੜ ਪੈਰ ਨੇ ਬੰਨ ਕੇ ਚੱਲਦਾ ਰਿਹਾ। ਇਕਲ ਤੇ ਸਾਹਮਣੇ ਆ ਗਈ ਕਿ ਪ੍ਰਮਾਤਮਾ ਸਾਡੇ ਨਾਲੋਂ ਵੱਡਾ, ਜੇ ਉਹਦਾ ਸੁਰਮੇ ਦਾਨ ਵੱਡਾ ਤੇ ਰੱਬ ਵੱਡਾ, ਉਸਦੇ ਪੈਰ ਵੱਡੇ ਨੇ। ਖੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਨੇ ਸਿੱਖਿਆ ਦੇਣ ਲਈ ਕਿ ਬੰਦੇ ਤੇਰੀ ਬੁੱਧ ਵੇਖਣਾ ਚਾਹੁੰਦੀ ਹੈ ਪ੍ਰਮਾਤਮਾ ਕਿੱਡਾ ਵੱਡਾ, ਕਿਤਨਾ ਕੁ ਵੱਡਾ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਮੈਂ ਆਪ ਜੀ ਦੇ ਸਾਹਮਣੇ ਰੱਖਾਂ, ਕਮਾਲ ਕਰ ਦਿੱਤੇ ਉਹਨਾਂ ਨੇ। ਕਹਿੰਦੇ ਨੇ ਆਓ ਮੈਂ ਤੁਹਾਨੂੰ ਦੱਸਾਂ ਰੱਬ ਦਾ ਚੁੱਲ੍ਹਾ ਚੌਂਕਾ ਕਿੱਡਾ ਵੱਡਾ। ਪੁਰਾਣੇ ਚੁੱਲ੍ਹੇ ਚੌਂਕੇ ਯਾਦ ਕਰੋ, ਘੜਾ ਹੁੰਦਾ ਸੀ ਤੇ ਘੜੇ ਦੇ ਥੱਲੇ ਕੜਵੰਜੀ ਹੁੰਦੀ ਸੀ, ਚੌਰਸ ਬਣਾਈ ਹੁੰਦੀ ਸੀ ਲੱਕੜੀ ਕੱਟ ਕੇ ਕਿ ਘੜਾ ਉੱਤੇ ਟਿਕਿਆ ਰਹੇ। ਕਹਿੰਦੇ ਮੈਂ ਦੱਸਾਂ ਕਿ ਰੱਬ ਦੀ ਕੜਵੰਜੀ ਕਿੱਡੀ ਵੱਡੀ ਹੈ। ਸਭ ਕੁ ਸੰਬੰਧ ਜਾਂਚੇ ਘੜਖਲੇ ਮਲਾਰ ਨਾਮਦੇਵ ਜੀ, ਸੱਤ ਸੰਬੰਧ ਉਹਦੇ ਕੜਵੰਜੀ ਨੇ ਤੇ ਘੜਾ ਉਸਦਾ ਕਿੱਡਾ ਵੱਡਾ ਹੋਵੇਗਾ। ਹੋਰ ਫਿਰ ਪੁੱਛੀਏ ਕਿ ਉਹਦੇ ਭਾਂਡੇ ਕਿੰਨੇ ਕੁ ਨੇ, ਇੱਕ ਘੜਾ ਹੀ ਤਾਂ ਘਰ ਚ ਨਹੀਂ ਨਾ ਹੁੰਦਾ, ਬਹੁਤ ਕੁਛ ਹੁੰਦਾ। ਉਹ ਕਹਿੰਦੇ ਨੇ ਇੱਕ ਜੀ ਜਾਂਚੇ ਵਰਤਨੀ, ਉਹ ਜਿੰਨੇ ਜੀਵ ਜੰਤ ਨੇ ਸਾਰੇ ਉਸਦੇ ਭਾਂਡੇ ਨੇ। ਆਸਾ ਦੀ ਵਾਰ ਵੀ ਪੜਦੇ ਹੋ, ਆਪੇ ਭਾਂਡੇ ਸਾਜੀ ਹਨ ਆਪੇ ਪੇਰਨ ਦੇ, ਇੱਕ ਨੂੰ ਦੁੱਧ ਸਮਾਇਆ ਇੱਕ ਚੁੱਲ੍ਹੇ ਰਹਿਣ ਚੜੇ। ਇਹ ਜਿੰਨੇ ਜੀਵ ਜੰਤ ਨੇ ਕੀੜੀ ਤੋਂ ਲੈ ਕੇ ਹਾਥੀ ਤੱਕ, ਕੀੜੀਆਂ ਉਸਦੇ ਛੋਟੇ ਭਾਂਡੇ ਨੇ, ਹਾਥੀ ਉਸਦੇ ਵੱਡੇ ਭਾਂਡੇ ਨੇ, ਇਸਤਰੀਆਂ ਉਸਦੇ ਭਾਂਡੇ ਨੇ, ਮਰਦ ਉਸਦੇ ਭਾਂਡੇ ਨੇ, ਇਹ ਜਾਨਵਰ ਉਸਦੇ ਭਾਂਡੇ ਨੇ। ਜੀ ਜਿੰਨੇ ਨੇ ਇੱਥੇ ਜੀ ਜਾਂਚ ਵਰਤਨੀ, ਸੋ ਐਸਾ ਰਾਜਾ ਤ੍ਰਿਭੁਵਨ ਧਨੀ, ਇਹੋ ਜਿਹਾ ਮਾਲਕ ਰਾਜਾ। ਖੈਰ ਫਿਰ ਵੀ ਬੁੱਧ ਨੇ ਉਡਾਰੀ ਮਾਰੇ, ਪਰ ਅੱਗੇ ਜਾ ਕੇ ਉਹ ਵੀ ਕਹਿੰਦੇ ਨੇ ਨਹੀਂ ਪ੍ਰਮਾਤਮਾ ਤੇਰੇ ਬਾਰੇ ਕੌਣ ਦੱਸੇ। ਇੱਕ ਸ਼ਬਦ ਮੈਂ ਹੋਰ ਆਪ ਨੂੰ ਉਹਨਾਂ ਦਾ ਸੁਣਾ ਦਿਆਂ। ਕਹਿੰਦੇ ਨੇ ਪ੍ਰਮਾਤਮਾ ਉਹ ਮਲ ਰਹਿ ਤਾਂ ਸੁਗੰਧੀ ਵਾਂਗੂ, ਉਸਦਾ ਅਨੁਭਵ ਜ਼ਰੂਰ ਹੁੰਦਾ, ਪਕੜ ਵਿੱਚ ਕੋਈ ਨਹੀਂ ਆਉਂਦਾ। ਮਲ ਨਾ ਲਾਸ਼ ਪਾਰ ਮਲੋ ਪਰਮਲਿਓ ਬੈਠੇ ਰੇ ਆਏ, ਆਵਤ ਕਿਵੇਂ ਨਾ ਪੇਖਿਆ ਕਮਲੇ ਜਾਣੇ ਰੇ ਬਾਏ, ਜਿਉਂ ਆਕਾਸ਼ੇ ਪੰਖੀਏ ਲੋ ਖੋਜ ਮਿਰਖਿਓ ਨਾ ਜਾਏ, ਜਿਉਂ ਜਲ ਮਾਝੇ ਮਾਸ਼ਲੋ ਮਾਰਗ ਪੇਖਣੋ ਨਾ ਜਾਏ, ਜਿਉਂ ਆਕਾਸ਼ੇ ਘੜੀਏ ਲੋ ਮਿਰਗ ਤਿਸ਼ਨਾ ਭਰਿਆ, ਨਾਮੇ ਤੇ ਸੋਮੇ ਦੇਖ ਲੋ ਜਿਨ ਤੂਨੇ ਜਰਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਰਮਾਉਂਦੇ ਨੇ, ਕਹਿੰਦੇ ਨੇ ਦਾਤਾ ਜਿਹੜੀ ਅਸੀਂ ਤੇਰੀ ਸਿਫਤ ਵੀ ਕੀਤੀ ਹੈ, ਤੂੰ ਬਹੁਤ ਵੱਡਾ ਹੈ, ਆਕਾਸ਼ ਤੇਰਾ ਥਾਲ ਹੈ, ਸੂਰਜ ਚੰਦਰਮਾ ਦੇਵੇ ਨੇ, ਤੂੰ ਬਹੁਤ ਵੱਡਾ, ਵੱਡੇ ਤੋਂ ਵੱਡਾ, ਇਹ ਸਿਫਤ ਵੀ ਛੋਟੀ ਹੈ। ਇਹ ਸਿਫਤ ਕਰਕੇ ਵੀ ਅਸੀਂ ਆਖਾਂਗੇ ਤੂੰ ਸੁਲਤਾਨ, ਕਹਾਂ ਹਾਂ ਮੀਆਂ ਤੇਰੀ ਕੌਣ ਬੜਾਈ, ਤੂੰ ਬਹੁਤ ਵੱਡਾ ਤੇ ਕੌਣ ਤੈਨੂੰ ਜਾਣ ਸਕਦਾ। ਜੇ ਵੜੇ ਆਪ ਜਾਣਾ ਆਪ ਆਪ, ਜਿੱਡਾ ਵੱਡਾ ਆਪ ਆਪ ਹੀ ਆਪਣੇ ਆਪ ਨੂੰ ਜਾਣਦਾ, ਹੋਰ ਕੋਈ ਨਹੀਂ ਜਾਣਦਾ ਪ੍ਰਮਾਤਮਾ ਕਿੱਡਾ ਵੱਡਾ। ਇੱਕ ਅਰਜ਼ ਹੋਰ ਇੱਥੇ ਕਰਾਂ, ਜਿਸ ਸਾਹਿਬ ਗੁਰੂ ਰਾਮਦਾਸ ਜੀ ਦਾ ਪਾਵਣ ਪ੍ਰਕਾਸ਼ ਪੁਰਬ ਮਹੀਨਾ ਮਨਾ ਰਹੇ ਹਾਂ, ਉਹਨਾਂ ਦੀ ਬਾਣੀ ਪੜ੍ਹ ਕੇ ਵੇਖੋ। ਤੂੰ ਆਦ ਪੁਰਖ ਅਪਰੰਪਰ ਕਰਤਾ ਜੇ ਤਦ ਜੇਵੜ ਅਵਰ ਨਾ ਕੋਈ ਸਭ ਧਿਆਵੋ ਅਸੀਂ ਅੰਤ ਨਹੀਂ ਪਾਉਣਾ ਧਿਆਉਣਾ ਹੈ ਅੰਤ ਨਹੀਂ ਪਾਉਣਾ ਸਭ ਧਿਆਵੋ ਆਦ ਸਤੇ ਜੁਗਾਦ ਸਤੇ ਪ੍ਰਤੱਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸਾਉਣਾ ਅੰਤ ਨਹੀਂ ਪਾਉਣਾ ਉਸ ਨੂੰ ਧਿਆਉਣਾ ਹੈ ਉਹ ਮਾਲਕ ਬਹੁਤ ਵੱਡਾ ਬਾਣੀ ਵਿੱਚ ਉਸ ਨੂੰ ਕਿਹਾ ਅਗੋਚਰ ਅਗੋਚਰ ਦਾ ਅਰਥ ਹੁੰਦਾ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਜਿੱਥੇ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਮੈਂ ਥੋੜਾ ਜਿਹਾ ਵਿਸਥਾਰ ਕਰਦੇ ਹਾਂ ਆ ਲਾਈਟਾਂ ਦੂਰੋਂ ਵੇਖ ਰਹੀਆਂ ਨੇ ਅੱਖਾਂ ਤੇ ਜੇ ਅੱਖ ਦੇ ਨੇੜੇ ਕਰ ਦਿੱਤੀਆਂ ਜਾਣ ਅੱਖ ਬੰਦ ਹੋ ਜਾਏਗੀ ਇੱਕ ਸੀਮਾ ਹੈ ਵੇਖਣ ਦੀ ਇੱਕ ਚੀਜ਼ ਬਹੁਤ ਦੂਰ ਕਰ ਦਿੱਤੀ ਜਾਏ ਅੱਖਾਂ ਨਾਲ ਨਹੀਂ ਦਿਸੇਗੀ ਹੱਦ ਹੈ ਵੇਖਣ ਦੀ ਆਵਾਜ਼ ਜੋ ਆ ਰਹੀ ਬਿਲਕੁਲ ਕੰਨ ਦੇ ਕੋਲ ਕਰ ਦਿੱਤੀ ਜਾਏ ਤੇ ਹੱਥ ਦੇ ਲਵਾਂਗੇ ਕਿਉਂਕਿ ਸੁਣਨ ਦੀ ਸੀਮਾ ਦੂਰ ਆਵਾਜ਼ ਚਲੀ ਜਾਏ ਤੇ ਕੰਨ ਨੇੜੇ ਕਰਨੇ ਆ ਕਿ ਸੁਣੀਂਦੀ ਨਹੀਂ ਹਰ ਆਵਾਜ਼ ਕੰਨਾਂ ਦੀ ਪਕੜ ਵਿੱਚ ਨਹੀਂ ਆਉਂਦੀ ਕੁਛ ਸੀਮਾ ਜੋ ਵੇਖਦੇ ਹਾਂ ਦ੍ਰਿਸ਼ ਹਰ ਇੱਕ ਅੱਖ ਦੀ ਪਕੜ ਵਿੱਚ ਨਹੀਂ ਆਉਂਦਾ ਹੱਦ ਹੈ ਸੀਮਾ ਹੁਣ ਹੱਥ ਨਾਲ ਮੈਂ ਫੜਨਾ ਚਾਹਾਂ ਕਿੰਨਾ ਕੁਛ ਆਪਣਾ ਆਪਾ ਨਹੀਂ ਫੜ ਸਕਦਾ ਪਰਮਾਤਮਾ ਨੂੰ ਕਿਵੇਂ ਫੜਾਂਗਾ ਹੇ ਅਕਾਲ ਪੁਰਖ ਤੂੰ ਅਪਰੇ ਅਪਾਰ ਹੈ ਸਾਹਿਬ ਕਹਿੰਦੇ ਨੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਹੈ ਤੇ ਅੰਤਸ਼ ਕਰਨ ਵੀ ਪੇਤਰੀ ਇੰਦਰਾ ਜੇ ਤੂੰ ਅੱਖਾਂ ਰਾਹੀਂ ਵੇਖਿਆ ਨਹੀਂ ਜਾਂਦਾ ਕੰਨਾਂ ਰਾਹੀਂ ਪੂਰਾ ਸੁਣਿਆ ਨਹੀਂ ਜਾਂਦਾ ਜ਼ਬਾਨ ਰਾਹੀਂ ਪੂਰਾ ਕਿਹਾ ਨਹੀਂ ਜਾਂਦਾ ਹੁਣ ਕਦਮ ਤੋਂ ਲੈ ਕੇ ਇਹ ਗੁਰਦੁਆਰਾ ਮੰਜੀ ਸਾਹਿਬ ਹੋਂਦ ਵਿੱਚ ਆਇਆ ਇੱਕ ਦਿਨ ਇਹ ਨਹੀਂ ਸੀ ਇੱਕ ਦਿਨ ਇਹ ਗੁਰਦੁਆਰਾ ਨਹੀਂ ਸੀ ਇੱਕ ਦਿਨ ਤੇ ਸੱਚਖੰਡ ਹਰਿਮੰਦਰ ਸਾਹਿਬ ਵੀ ਨਹੀਂ ਸੀ ਬਣਿਆ ਇਹ ਸਰੋਵਰ ਵੀ ਨਹੀਂ ਸੀ ਬਣਿਆ ਲੇਕਿਨ ਜਦੋਂ ਤੋਂ ਬਣਿਆ ਉਦੋਂ ਤੋਂ ਇੱਥੇ ਕਹਿਣ ਵਾਲੇ ਕਿੱਡੇ ਕਿੱਡੇ ਵੱਡੇ ਗਿਆਨੀ ਹਰ ਇੱਕ ਨੇ ਚਾਹਿਆ ਰੱਬ ਬਾਰੇ ਮੈਂ ਸਭ ਕੁਛ ਹੀ ਆਖ ਜਾਵਾਂ ਕਿਸੇ ਨੇ ਕਸਰ ਨਹੀਂ ਛੱਡੀ ਘਾਟ ਨਾ ਕਿਨੇ ਹੀ ਕਹਾਇਆ ਹਰ ਇੱਕ ਨੇ ਚਾਹਿਆ ਸਰੋਤਿਆਂ ਵੀ ਚਾਹਿਆ ਸਭ ਕੁਛ ਹੀ ਸੁਣ ਜਾਈਏ ਨਾ ਕਹਿਣ ਵਾਲਿਆਂ ਕਸਰ ਛੱਡੀ ਨਾ ਸੁਣਨ ਵਾਲਿਆਂ ਪਰ ਉੱਥੇ ਦਾ ਉੱਥੇ ਕੁਛ ਵੀ ਨਹੀਂ ਆਖਿਆ ਗਿਆ ਤੂੰ ਬੇਅੰਤ ਹੈ ਬੇਅੰਤ ਹੈ ਕੇਤੇ ਆਖਣ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾ ਕਿੰਨੇ ਕਹਿਣ ਵਾਲੇ ਚਲੇ ਗਏ ਪਿੱਛੇ ਚੰਗੇ ਚੰਗੇ ਕਹਿਣ ਵਾਲੇ ਸੁਪਨਾ ਹੋ ਗਏ ਸਾਡੇ ਕੋਲ ਨਹੀਂ ਅੱਜ ਕਹਿਣ ਵਾਲੇ ਨਹੀਂ ਰਹਿਣਗੇ ਕੇਤੇ ਆਖਣ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਣ ਤੇ ਕਹਿ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਆਪਣੇ ਆਪ ਨੂੰ ਆਪ ਜਾਣਦਾ ਉਸਦੇ ਬਾਰੇ ਕਿਹਾ ਨਹੀਂ ਜਾ ਸਕਦਾ ਪ੍ਰਮਾਤਮਾ ਕਿੱਡਾ ਵੱਡਾ ਰੱਬ ਦੇ ਪਿਆਰਿਆਂ ਨੇ ਕਿਹਾ ਜੇ ਕਹਿਣਾ ਹੀ ਹੈ ਤੇ ਬੇਅੰਤ ਬੇਅੰਤ ਆਖੋ ਵੱਡਾ ਵੱਡਾ ਆਖੋ ਪਰ ਕਿੱਡਾ ਵੱਡਾ ਇਹ ਨਾ ਆਖੋ ਆਖੋ ਤੂੰ ਹੈ ਤੂੰ ਬੇਅੰਤ ਹੈ ਤੂੰ ਬੇਅੰਤ ਹੈ ਤਿੰਨ ਪ੍ਰਮਾਣ ਵਿਦਵਾਨਾਂ ਨੇ ਉਸਦੇ ਬਾਰੇ ਕਹੇ ਨੇ ਤਿੰਨ ਪ੍ਰਮਾਣ ਪਹਿਲਾ ਪ੍ਰਮਾਣ ਹੈ ਅਨੁਮਾਨ ਪ੍ਰਮਾਣ ਅਨੁਮਾਨ ਦਾ ਅਰਥ ਹੁੰਦਾ ਹੈ ਕਿ ਧੂੰਆਂ ਵੇਖਿਆ ਤੇ ਅਨੁਮਾਨ ਹੋ ਗਿਆ ਕਿ ਅੱਗ ਹੋਵੇਗੀ ਕਿਉਂਕਿ ਅੱਗ ਤੋਂ ਬਿਨਾਂ ਧੂੰਆਂ ਹੁੰਦਾ ਨਹੀਂ ਦੂਸਰਾ ਪ੍ਰਮਾਣ ਹੈ ਜਿਹਨੂੰ ਕਹਿੰਦੇ ਹੈ ਸ਼ਬਦ ਪ੍ਰਮਾਣ ਸ਼ਬਦ ਪ੍ਰਮਾਣ ਹੈ ਹੁਣ ਇਹ ਸ਼ਬਦ ਪ੍ਰਮਾਣ ਦਾ ਪਸਾਰਾ ਇੰਨਾ ਕਿ ਜਿੰਨੇ ਫੈਸਲੇ ਹੋ ਰਹੇ ਸ਼ਬਦ ਪ੍ਰਮਾਣ ਨਾਲ ਹੋ ਰਿਹਾ ਗਵਾਹ ਕੀ ਕਹਿੰਦਾ ਬੋਲਦਾ ਉਹ ਕਹਿੰਦਾ ਜੀ ਮੈਂ ਵੇਖਿਆ ਜੱਜ ਨੇ ਆਪ ਕੁਛ ਨਹੀਂ ਵੇਖਿਆ ਅਦਾਲਤ ਨੇ ਨਹੀਂ ਗਵਾਹ ਕਹਿੰਦਾ ਮੈਂ ਵੇਖਿਆ ਉਹ ਭਰੋਸਾ ਕਰਦਾ ਉਸਦੇ ਸ਼ਬਦ ਤੇ ਸ਼ਬਦ ਪ੍ਰਮਾਣ ਤੇ ਤੀਸਰਾ ਪ੍ਰਤੱਖ ਪ੍ਰਮਾਣ ਜਿਹੜਾ ਕਹਿੰਦਾ ਆ ਵਿਖਾਵਾਂ ਸਾਹਮਣੇ ਖੜਾ ਅਨੁਮਾਨ ਪ੍ਰਮਾਣ ਤੇ ਹੈ ਅਕਾਲ ਪੁਰਖ ਬਾਰੇ साहब जी कहते ने जे सिरजना है तो सिरजनहार है। सिरजना दसती है जिमें धूआ दसदा कि बदल है, सिरजना दस रही है सिरजनहार है। एक पंक्ति आपको सुनाव, बेअंत पंक्तियां ऐसिया मिल जाएगी। कुदरत करके वसया सोए, कुदरत नू साज के बना के कुदरत विच आप वसया। भाई नंद लाल जी कहते ने अनुमान प्रमाण लभना ते की है कादरे मुतलक बा कुदरत जाहर अस्त, दरमयान ने कुदरत खुद कादर अस्त। कुदरत करके वसया सोए, शब्द प्रमाण जो लभना है श्री गुरु ग्रंथ साहब सारा शब्द प्रमाण है। साहब कहते ने रब वेखिया, मैं परमात्मा वेखिया, जो परमात्मा के दर से होंदा वरतदा मैं वो वेखिया। तो पंक्ति शायद आपको याद होवे, हर कै दर वरतिया सो नानक आख सुनाया। जो रब दे दर ते वरतिया मैं सुनाया, ते जिन्ना प्रतख वेखिया वखा दिता, कहा मैं देखे रे ऊंचा मोहन सब ते ऊंचा। कुदरत विचों उसके दीदार करो, जिथे कुदरत है कुदरत विच वसिया। आप ही ने आप साजे, आप ही ने रचे ना। हुण इत्थे सियाणप नहीं कम कर दी। फारसी दे आलमा ने बड़ा इस विषय ते कम किया। वो कहंदे ने फलसफी को बहस के अंदर खुदा मिलता नहीं, डोर से जा रहा है लेकिन सिरा मिलता नहीं। सदियों फिलासफी की तना तनी रहे, लेकिन खुदा की बात जहां थे वहां रही। फलसफे विच दर्शन शास्त्र विच कुछ पल्ले ना पया, पैंदा भी नहीं। वो गल्ला ही गल्ला ने, अनुभव तो है नहीं। मैंने एक छोटी जी घटना याद आई, शायद इस विचार में स्पष्ट करे। बच्चा एक बड़ा पढ़ के आया, ते मां बाप बिल्कुल अनपढ़। अजकल भी वेखे बच्चे पढ़ जाते ने, फिर अपनी वो करामात विखाते ने कि मैं की पढ़ के आया। मां तेनू तो पता ही नहीं ए बी का मूह केड़े पैसे होंदा। अवेख मैं पढ़ के आया, मैं इनिया डिग्रिया लैके आओ, दर्शन शास्त्र पढ़ के आया। बाप ने बड़ा प्यार किया, तो मां दो सेब ले आई, तो कह लगा मां मैं पढ़ के आया, ये जे आखे ना तेन मैं सिद्ध करके विखा दो सेब ये तेन ने। कह लगी पुत्र को मदारी है, जादू तो मैजिक करेंगे दो दे तीन बना। कह लगे नहीं रहन गए दो ही, पर तीन सिद्ध हो जाने के। कह लगे कर। कह लगा ये किन्ने नंबर सेब, एक। ए कह लगे दो, तो दो तो एक किन्ने होंगे ने। कह लगे तीन। कह लगा सिद्ध हो गया। हुण बाप बड़ा समझदार सी, कह लगा बेटा एक नंबर का सेब मैं खा लेना, दो नंबर का तेरी माता खा लेंदी, ते तीजा तू खा। हुण तीजा तो है ही नहीं। कह लगा तीजा तू छत। बस इहो गल है, रब दे बारे दर्शन शास्त्र दे पल्ले कख नहीं। गुरु साहब जी कहंदे ने ना आख किदा वड्डा है, सिद्ध करन दी गल ना कर। आख तू है, तू बेअंत है, बेअंत है, बेअंत है, इस सारा तेरा पसारा। हुण एक अर्ज होर कर, जेकर परमात्मा नू पाउणा है ते असी हिरदा अगे करिए। जेड़ा सिर अगे करेगा रब नू नहीं पा सकेगा। भाई साहब भाई वीर सिंह ने बड़ा सुंदर बचन कहा, कहंदे ने जिन्ना उचे आईया उत्तों बुद्धि खंभ झाड़ बैठे, मल्लो मल्ले दिल उथे मारदा उड़ारियां। ज्ञानी सानू होड़दा, ज्ञानवान कहंदे ने रुकदा, ज्ञानी सानू होड़दा। वहमी टोला आखदा लुटे गए, जिन्ना लाइया बुद्धों पार यारियां। कहंदे ने बैठ गए ज्ञानी बुद्धि मंडले की कैद विच, वलवले दे देश साडियां लग गई यारियां। असी तो वलवले दे देश विच आ, बुद्ध दे देश तो रब दा प्यारा पार हो जांदा। कहंदा ते गिनती मिनती विच आ, ये लिखे पत्ते विच आ। लेखा छोट देखा छोटा हम निर्गुण लहो, वारी मन सगल सियान पर रही। ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈਐ ਰੇ ਜਾਣੇ ਮਨ ਮਾਦੇ ਸੋ ਲਾਈਐ ਚਤਰਾਈ ਨਾ ਚਤਰ ਪਦ ਪਉ ਫਜ ਪਾਈਐ ਇਹ ਗੱਲ ਹੋਰ ਜ਼ਰੂਰੀ ਸੰਸਾਰ ਦੇ ਬਾਜ਼ਾਰ ਵਿੱਚ ਜਾਣਾ ਕਿਉਂਕਿ ਦੁਨੀਆਂ ਵਿੱਚ ਵਿਚਰਨੇ ਆ ਮਾਇਆ ਤੋਂ ਬਿਨਾਂ ਤੇ ਗੁਜ਼ਾਰਾ ਨਹੀਂ ਜੇ ਹੋ ਜਾਂਦਾ ਤੇ ਘੱਟੋ ਘੱਟ ਗੁਰੂ ਦੇ ਅੱਗੇ ਗੋਲਕਾਂ ਨਾ ਰੱਖਦੇ ਕਾਹਦੇ ਵਾਸਤੇ ਧਨ ਪਾਉਂਦੇ ਆ ਪਤਾ ਸਾਨੂੰ ਕੰਮ ਨਹੀਂ ਚੱਲਦਾ ਮਾਇਆ ਦੇ ਦੇਸ਼ ਵਿਚ ਮਾਇਆ ਚੱਲੇਗੀ ਗੁਰੂ ਨੇ ਮਸੰਦ ਥਾਪੇ ਕਿ ਜਿਹੜਾ ਆਪਣੇ ਆਪ ਨਾਲ ਪਾ ਕੇ ਜਾਓ ਉਹਦੇ ਕੋਲ ਘਰੋਂ ਜਾ ਕੇ ਲੈ ਕੇ ਆਓ ਉਹਨੂੰ ਆਖੋ ਸਤਿਕਾਰ ਸੇਵਾ ਦੇ ਮਾਇਆ ਨਾਲ ਜਾਣਾ ਮਾਇਆ ਨਾਲ ਹੀ ਆਉਣਾ ਜਦੋਂ ਜਾਓ ਬਾਜ਼ਾਰ ਵਿੱਚ ਮਾਰਕੀਟ ਵਿੱਚ ਕੁਛ ਵੇਚਣ ਵਾਸਤੇ ਕੁਛ ਖਰੀਦਣ ਵਾਸਤੇ ਉੱਥੇ ਭੁੱਲ ਕੇ ਹਿਰਦਾ ਅੱਗੇ ਨਾ ਕਰ ਬੈਠਣਾ ਲੁੱਟੇ ਜਾਓਗੇ ਉੱਥੇ ਸਿਰ ਅੱਗੇ ਕਰੋ ਉੱਥੇ ਬੁੱਧ ਅੱਗੇ ਕਰੋ ਕਿਉਂਕਿ ਮਾਇਆ ਦਾ ਦੇਸ਼ ਆ ਮੈਂ ਇੱਕ ਸਿੱਖ ਦਾ ਨਾਮ ਲਵਾਂ ਇਹ ਗੱਲ ਸਪਸ਼ਟ ਹੋ ਜਾਏਗੀ ਉਹ ਸਿੱਖ ਇੰਨਾ ਚੰਗਾ ਸਿੱਖ ਇੰਨਾ ਉਸਦਾ ਨਾਮਣਾ ਪੁਰੋਤਾਂ ਨੇ ਇੱਥੇ ਹੀ ਅੰਮ੍ਰਿਤਸਰ ਕਿਹਾ ਗੁਰੂ ਅਰਜਨ ਦੇਵ ਨੂੰ ਮਹਾਰਾਜ ਤੁਸੀਂ ਭੰਡਾਰੇ ਵਿੱਚੋਂ ਸਭ ਤੋਂ ਪਹਿਲੇ ਸਾਡੇ ਥਾਲ ਕੱਢਣੇ ਸਨ ਕਹਿਣ ਲੱਗੇ ਨਹੀਂ ਤੁਸੀਂ ਕੌਣ ਹੋ ਕਹਿਣ ਲੱਗੇ ਪੁਰੋਤ ਕਹਿਣ ਲੱਗੇ ਸਾਡਾ ਪੁਰੋਤ ਭਾਈ ਬੰਨੋ ਹਮਰਾ ਪੁਰੋਤ ਭਾਈ ਬੰਨੋ ਸਾਧ ਸੰਗਤ ਤੁਮ ਸਚ ਕਰਮਨ ਸਾਡਾ ਪੂਜਨ ਯੋਗ ਇਹ ਹੈ ਜਿਹੜਾ ਗੁਰੂ ਘਰ ਦੀ ਸੇਵਾ ਕਰਦਾ ਭਾਈ ਬੰਨੋ ਕੋਲ ਇੱਕ ਸਿੱਖ ਆ ਸਤਿਗੁਰ ਆਖਿਆ ਸਿੱਖੀ ਵੇਖਣੀ ਹੈ ਤੇ ਬੰਨੋ ਕੋਲ ਚਲਾ ਜਾ ਤੈਨੂੰ ਪਤਾ ਲੱਗ ਜਾਏਗਾ ਸਿੱਖੀ ਕੀ ਹੈ ਜਾ ਵੇਖ ਆਇਆ ਭਾਈ ਬੰਨੋ ਇੱਕ ਟਕੇ ਵਾਸਤੇ ਇੱਕ ਗਾਹਕ ਨਾਲ ਝਗੜੇ ਤੇ ਆ ਉਹ ਆਖੇ ਮੈਂ ਟਕਾ ਦੇਣਾ ਨਹੀਂ ਘੱਟ ਕਰਨਾ ਹੈ ਆਖੇ ਮੈਂ ਲੈਣਾ ਮੈਂ ਛੱਡਣਾ ਨਹੀਂ ਆਖਿਰ ਉਹ ਗਾਹਕ ਜਿਹੜਾ ਸੀ ਟਕਾ ਦੇ ਕੇ ਸੌਦਾ ਲੈ ਗਏ ਲਿਆ ਜਿਹੜਾ ਆਇਆ ਸੀ ਉਸਦੇ ਮਨ ਚ ਖਿਆਲ ਆਇਆ ਭਾਈ ਚੰਗਾ ਸਿੱਖ ਹੈ ਇੱਕ ਟਕੇ ਵਾਸਤੇ ਝਗੜਾ ਕਰਦਾ ਰਿਹਾ ਕਹਿਣ ਲੱਗੇ ਗੁਰੂ ਕੇ ਲਾਲ ਕਿੱਥੋਂ ਆਇਆ ਕਹਿਣ ਲੱਗਾ ਅੰਮ੍ਰਿਤਸਰੋਂ ਹੱਥ ਜੋੜ ਕੇ ਚੁੱਕਿਆ ਅੰਮ੍ਰਿਤਸਰ ਦੇ ਨਾਮ ਨੂੰ ਮੇਰੀ ਨਮਸਕਾਰ ਧੰਨ ਗੁਰੂ ਰਾਮਦਾਸ ਦੀ ਨਗਰੀ ਚੋਂ ਆਇਆ ਗੁਰੂ ਅਰਜਨ ਦੇਵ ਦੇ ਦੀਦਾਰ ਕਰਕੇ ਆਇਆ ਸਿੱਖਾ ਮੈਂ ਤੇਰੇ ਚਰਨ ਚੁੰਮਾ ਜੀ ਆਇਆ ਨੂੰ ਜਲ ਪਾਣੀ ਛਕ ਲਿਆ ਕਹਿਣ ਲੱਗਾ ਜੀ ਮੈਂ ਤੇ ਪਹਿਲੇ ਇਸ਼ਨਾਨ ਕਰਨਾ ਲੱਗਿਆ ਉਹ ਜਲ ਦੇਣਾ ਕਹਿਣ ਲੱਗਾ ਨੀ ਜਲ ਨਾਲ ਨੀ ਮੈਂ ਘਿਓ ਨਾਲ ਇਸ਼ਨਾਨ ਕਰਨਾ ਤੇ ਮਨ ਚ ਧਿਆਨ ਆਇਆ ਜਿਹੜਾ ਟਕਾ ਨਹੀਂ ਸੀ ਛੱਡਦਾ ਇਹਦੀ ਤੇ ਜਾਨ ਨਿਕਲ ਜਾਏਗੀ ਘਿਓ ਨਾਲ ਇਸ਼ਨਾਨ ਉਹਨਾਂ ਕੀ ਕੀਤਾ ਦੋ ਤਿੰਨ ਪੀਪੇ ਘਿਓ ਦੇ ਲਿਆ ਕੇ ਰੱਖ ਦਿੱਤੇ ਫੱਟੀ ਦੇ ਉੱਤੇ ਇੱਕ ਗੜਵੀ ਭਰ ਕੇ ਰੋੜ ਦਿੱਤੀ ਘਿਓ ਦੀ ਕਹਿਣ ਲੱਗੇ ਘਰ ਇਸ਼ਨਾਨ ਕਹਿਣ ਲੱਗਾ ਇਸ਼ਨਾਨ ਤੇ ਹੋ ਗਿਆ ਮੈਨੂੰ ਇੱਕਲ ਸਮਝਾਓ ਵੀ ਟਕੇ ਵਾਸਤੇ ਤੇ ਤੁਸੀਂ ਝਗੜਦੇ ਰਹੇ ਤੇ ਹੁਣ ਘਿਓ ਦੇ ਪੀਪੇ ਰੋੜਨ ਲਈ ਕਿਵੇਂ ਤਿਆਰ ਹੋਗਾ ਕਹਿਣ ਲੱਗੇ ਸਿੱਖਾ ਉਹ ਨੇਮ ਦੀ ਦੁਨੀਆ ਸੀ ਉਹ ਸਿਰ ਦੀ ਦੁਨੀਆ ਸੀ ਇਹ ਹਿਰਦੇ ਦੀ ਦੁਨੀਆ ਇਹ ਪ੍ਰੇਮ ਦੀ ਦੁਨੀਆ ਨੇਮ ਦੀ ਦੁਨੀਆ ਵਿੱਚ ਮੈਂ ਕਿਸੇ ਦਾ ਹੱਕ ਨਹੀਂ ਖਾਂਦਾ ਬਿਲਕੁਲ ਨਹੀਂ ਮੈਂ ਕਿਸੇ ਦਾ ਹੱਕ ਇੱਕ ਪੈਸਾ ਨਹੀਂ ਖਾਂਦਾ ਮੇਰੇ ਇਹ ਲਈ ਹਰਾਮ ਹੈ ਪਰ ਪੈਸਾ ਮੈਂ ਛੱਡਦਾ ਵੀ ਨਹੀਂ ਨੇਮ ਦੀ ਦੁਨੀਆ ਵਿੱਚ ਮੈਂ ਆਪਣਾ ਹੱਕ ਖਾਂਦਾ ਕਹਿਣ ਲੱਗੇ ਜੇ ਮੈਂ ਅੱਜ ਘੱਟ ਕਰਦਾ ਨਾ ਇਹ ਮੇਰੇ ਲਈ ਵੀ ਬੁਰਾ ਤੇ ਉਹਦੇ ਲਈ ਬੁਰਾ ਸਾਡੇ ਦੇਸ਼ ਚ ਹੋਇਆ ਕਿਉਂ ਪਤਾ ਹੈ ਕਿਉਂ ਵਿਦੇਸ਼ਾਂ ਚ ਜਾਓ ਲਿਖਿਆ ਪਿਆ ਰੇਟ ਆਪੇ ਬੰਦਾ ਚੁੱਕਦਾ ਬਿੱਲ ਦੇ ਕੇ ਕਦੀ ਨੀ ਕਿਸੇ ਆਖਿਆ ਇਹਦੇ ਪੈਸੇ ਘੱਟ ਕਰ ਲਓ ਇੱਥੇ ਕਿਉਂ ਹੁੰਦਾ ਜਿੰਨੇ 80 ਰੁਪਈਆਂ ਚ ਚੀਜ਼ ਦੇਣੀ ਉਹ 16 ਮੰਗਦਾ ਵੈਸੇ ਹੈ ਗੱਲ ਬੜੀ ਗਲਤ ਹੈ ਖਲਾਕੋ ਗੁਰੀ ਹੈ ਤੂੰ ਦੇ ਦੇਣੀ 8 ਤੇ ਮੰਗਣਾ ਪਿਆ 16 ਉਹ ਕਹਿੰਦਾ 15 ਲੈਣੇ ਨੇ ਉਹ ਫਸਾ ਸਾਜ ਅੱਗੇ ਵੱਧਦਾ ਕਹਿਣ ਲੱਗਾ ਨਹੀਂ ਜੋ ਕਹਿ ਦਿੱਤਾ ਸੋ ਕਹਿ ਦਿੱਤਾ ਸਿੱਖਾ ਪ੍ਰੇਮ ਦੀ ਦੁਨੀਆ ਵਿੱਚ ਗੁਰੂ ਦੇ ਨਾਂ ਤੇ ਘੜੇ ਰੁੜ ਜਾਣ ਪਰ ਇਹ ਪ੍ਰੇਮ ਦੀ ਦੁਨੀਆ ਇਹ ਸੱਚ ਜੇ ਬਾਜ਼ਾਰ ਵਿੱਚ ਜਾਣਾ ਤੇ ਸਿਰ ਅੱਗੇ ਕਰੋ ਪਰ ਜੇ ਗੁਰੂ ਕੋਲ ਆਉਣਾ ਤੇ ਹਿਰਦਾ ਅੱਗੇ ਕਰੋ ਸਿਰ ਨੂੰ ਲਾ ਕੇ ਪਾਸੇ ਕਰੋ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ ਮੇਰੇ ਮਨ ਦੀ ਸਾਰੀ ਸਿਆਣਪ ਰਹਿ ਗਏ ਚਤਰਾਈ ਰਹਿ ਗਈ ਹੁਜਤਾਂ ਰਹਿ ਗਈਆਂ ਇੱਥੇ ਤੇ ਆ ਕੇ ਸਿੱਖ ਬਣਦਾ ਜਿਹੜਾ ਆਉਂਦਿਆਂ ਕਹੇ ਦਾਤਾ ਸਿਰ ਧੇਰਾ ਤੇਰੇ ਅੱਗੇ ਮੈਂ ਨਮਸਕਾਰ ਕੀਤੀ ਤੇ ਕਿਰਪਾ ਕਰ ਅੱਜ ਤੋਂ ਜੋ ਫਰਮਾਓਗੇ ਉਹ ਮੈਂ ਕਰਾਂਗਾ। ਭਾਈ ਨੰਦ ਲਾਲ ਜੀ ਦਾ ਇੱਕ ਬਚਨ ਉਹਨਾਂ ਕਮਾਲ ਕਰ ਦਿੱਤੇ, ਬੇਅੰਦ ਫੁਰਸਤੇ ਆਸ਼ਕ ਮਾਸ਼ੋਕ ਮੇ ਗਰਦਦ ਸਰਾਪਾ ਜਾਂ ਸ਼ਬਦ ਹਰ ਕਸ ਕੇ ਬਾਜਾ ਨਾਨਾ ਮੇ ਸਾਜਦ। ਥੋੜੀ ਦੇਰ ਬਾਅਦ ਸਿੱਖ ਗੁਰੂ ਦਾ ਰੂਪ ਹੋ ਜਾਂਦਾ, ਭਗਤ ਭਗਵਾਨ ਦਾ ਰੂਪ ਹੋ ਜਾਂਦਾ। ਕਹਿੰਦੇ ਨੇ ਥੋੜੀ ਦੇਰ ਬਾਅਦ ਸਿੱਖ ਦੇ ਅੰਦਰੋਂ ਗੁਰੂ ਬੋਲਣ ਲੱਗ ਪੈਂਦਾ, ਆਪ ਨਹੀਂ ਬੋਲਦਾ ਉਹਦੇ ਅੰਦਰੋਂ ਗੁਰੂ ਬੋਲਦਾ। ਭਾਈ ਲਹਿਣੇ ਦੇ ਅੰਦਰੋਂ ਗੁਰੂ ਬੋਲਿਆ ਤਾਂ ਹੀ ਤਾਂ ਗੁਰੂ ਅੰਗਦ ਦੇਵ ਬਣ ਗਿਆ। ਬਾਬੇ ਅਮਰਦਾਸ ਦੇ ਅੰਦਰੋਂ ਗੁਰੂ ਬੋਲਣ ਲੱਗ ਪਿਆ, ਗੁਰੂ ਅਮਰਦਾਸ ਬਣ ਗਿਆ। ਸਿੱਖ ਦੇ ਅੰਦਰੋਂ ਗੁਰੂ ਬੋਲਦਾ ਕਿਉਂਕਿ ਆਪਣੀ ਸਿਆਣਪ ਰਹਿ ਗਏ। ਜਿਨ੍ਹਾਂ ਦੇ ਆਪਣੇ ਅੰਦਰੋਂ ਆਪਣੀ ਸਿਆਣਪ ਸੀ ਉਹਨਾਂ ਕਿਹਾ ਜਿਵੇਂ ਤੁਸੀਂ ਕਿਹਾ ਖੜੇ ਮੈਂ ਉਸੇ ਤਰ੍ਹਾਂ ਬਣਵਾਏ। ਜਿਮ ਤੁਮ ਕਹਾ ਤਥਾ ਬਣਵਾਈ ਇਸ ਤੇ ਆਛੀ ਕਿਆ ਬਣਿਆਈ। ਪਰ ਜਿਨ੍ਹਾਂ ਦੇ ਅੰਦਰੋਂ ਗੁਰੂ ਬੋਲਦਾ ਸੀ ਉਹਨਾਂ ਕਿਹਾ ਬਾਰ ਬਾਰ ਬਖਸ਼ਤ ਹੋ ਮੋਹੇ ਅਪਰਾਧੀ ਅਰ ਮੋਰੋ ਕੋਹੇ। ਮੈਨੂੰ ਨਹੀਂ ਪਤਾ ਮਤ ਨਹੀਂ ਠੇਕ ਕਿਵੇਂ ਬਣਾਉਣੇ ਨੂੰ ਫਿਰ ਦੱਸੋ। ਹੇ ਮੇਰੇ ਮਨ ਸਿਆਣਪ ਛੱਡ ਦੇ ਤਜ ਦੇ ਚਤਰਾਈਆਂ ਛੱਡ ਦੇ ਰਜ਼ਾ ਵਿੱਚ ਆ ਜਾ ਪਾਣੀ ਵਿੱਚ ਆ ਜਾ। ਗੁਰੂ ਤੇਰੇ ਅੰਦਰ ਬੈਠਣਾ ਚਾਹੁੰਦਾ ਤੇਰੀਆਂ ਚਤਰਾਈਆਂ ਨਹੀਂ ਬੈਠਣ ਦਿੰਦੀਆਂ। ਇਹਨਾਂ ਨੂੰ ਪਾਸੇ ਕਰ, ਸਿਰ ਆਪਣਾ ਪਾਸੇ ਰੱਖ, ਹਿਰਦਾ ਗੁਰੂ ਦੇ ਅੱਗੇ ਕਰ ਤਾਂ ਕਿ ਹਿਰਦੇ ਵਿੱਚ ਗੁਰੂ ਬੈਠ ਸਕੇ। ਗੁਰੂ ਨੇ ਬੈਠਣਾ ਹਿਰਦੇ ਵਿੱਚ ਚਤਰਾਈਆਂ ਚ ਨਹੀਂ, ਗੁਰੂ ਨੇ ਤੇਰੀਆਂ ਸਿਆਣਪਾਂ ਵਿੱਚ ਨਹੀਂ। ਸਹਿ ਸਿਆਣਪ ਕਰ ਰਹੇ ਮਨ ਕੋਰਾ ਰੰਗ ਨਾ ਹੋਏ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਨਾਲ ਕੀ ਚੱਲੇਗਾ ਰਜ਼ਾ ਪਾਣਾ। ਮਨ ਮੇਰੇ ਸਤਿਗੁਰ ਕੈ ਬਾਣੇ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹੱਲ। ਮਨ ਸਗਲ ਸਿਆਣਪ ਰਹੇ। ਹਾਂਜੀ,
ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ, ਮਨ ਸਗਲ ਸਿਆਣਪ ਰਹੀ।
ਮਨ ਦੀ ਸਾਰੀ ਚਤਰਾਈ, ਸਾਰੀ ਸਿਆਣਪ, ਉਹ ਸਿਆਣਪ ਕੀ ਸੀ? ਜਿਵੇਂ ਕੋਈ ਬੰਦਾ ਚੁੰਚਾ ਲੈ ਕੇ ਸਮੁੰਦਰ ਦੇ ਕਿਨਾਰੇ ਬੈਠ ਜਾਏ ਕਿ ਸਮੁੰਦਰ ਮਿਣਨਾ, ਉਹਨੂੰ ਕੀ ਆਖੋਗੇ? ਆਖੋਗੇ ਪਾਗਲ, ਪਾਗਲ ਹੈ। ਕਦੀ ਚਮਚੇ ਨਾਲ ਸਮੁੰਦਰ ਮਿਣੇ ਗਏ ਨੇ ਤੇ ਬੁੱਧ ਨਾਲ ਵਾਹਿਗੁਰੂ ਨੂੰ ਮਿਣਨਾ ਚਾਹੁੰਦਾ, ਰੱਬ ਨੂੰ ਮਿਣਨਾ ਚਾਹੁੰਦਾ, ਦੱਸਾਂਗਾ ਰੱਬ ਕਿੱਡਾ। ਉਹਨੂੰ ਕਹਿੰਦੇ ਆ ਜੀ ਬੜਾ ਸਿਆਣਾ, ਇੱਥੇ ਬੜਾ ਸਮਝ। ਉਹਨਾਂ ਨੂੰ ਸਿਆਣੇ ਆਖਿਆ ਜਿਹੜੇ ਕਹਿੰਦੇ ਨੇ ਮੈਂ ਦੱਸਾਂਗਾ ਰੱਬ ਕਿੱਡਾ। ਵੈਸੇ ਉਹਨਾਂ ਨੂੰ ਪਾਗਲਾਂ ਤੋਂ ਪਾਗਲ ਕਹਿਣਾ ਚਾਹੀਦਾ ਜਿਹੜਾ ਕਹੇ ਮੈਂ ਦੱਸਾਂਗਾ ਰੱਬ ਕਿੱਡਾ। ਸਾਹਿਬ ਕਹਿੰਦੇ ਨੇ ਨਹੀਂ, ਅੰਤ ਕੋ ਚਾਹਣ ਜੋਗ ਹੈ, ਉਹਦਾ ਅੰਤ ਲੈਣ ਵਾਸਤੇ ਜੋਗਾ ਹੈ। ਸੋ ਆਏ ਅੰਤ ਗਵਾਏ, ਉਹ ਅਨੰਤ ਨੂੰ ਗਵਾ ਕੇ ਆ ਗਿਆ। ਉਹਨਾਂ ਦੇ ਪੱਲੇ ਕੁਛ ਨਹੀਂ ਪਿਆ, ਇਹ ਗਿਣਤੀਆਂ ਦੀ ਗੱਲ ਹੀ ਨਹੀਂ, ਸਾਰੀ ਸਿਆਣਪ ਰਹਿ ਗਈ ਚਤਰਾ। ਗੁਰ ਫਰਮਾਏ ਗੁਰ ਸਿੱਖ ਕਰਨਾ, ਬਸ ਇੱਕੋ ਗੱਲ, ਜੋ ਗੁਰੂ ਨੇ ਕਹਿ ਦਿੱਤਾ ਉਹ ਸਿੱਖ ਨੇ ਕਰਨਾ ਹੈ। ਹਾਂਜੀ,
ਕਰਨ ਕਰਾਵੇ ਨਹਾਰ ਸੁਆਮੀ ਨਾਨਕ ਓਤ ਗਹੀ।
ਜਿਵੇਂ ਕੋਲੋਂ ਕਰਵਾਉਣ ਵਾਲਾ, ਆਪ ਕਰਨ ਵਾਲਾ, ਉਹ ਮਾਲਕ ਸੁਆਮੀ ਕਹਿੰਦੇ ਨੇ ਮਾਲਕ ਨੂੰ, ਉਸ ਦੀ ਮੈਂ ਓਟ ਲੈ ਲਈ, ਓਟ ਗ੍ਰਹਿਣ ਕੀਤੀ। ਓਟ ਹੈ ਹੀ ਕੇਵਲ ਇੱਕ ਦੀ, ਜਿਹੜਾ ਅੱਗੋਂ ਕਿਸੇ ਦੀ ਓਟ ਆਪ ਲੈ ਰਹੇ ਆ ਉਸ ਦੀ ਓਟ ਕੀ ਲੈਣੀ ਹੈ? ਬੰਦੇ ਕੀ ਜੋ ਲੋਵਾ ਓਟ ਦੀਨ ਦੁਨੀ ਮੈਂ ਤਾਂ ਕੋ ਤੋਟ। ਓਟ ਲੈਣੀ ਹੈ ਤੇ ਇੱਕ ਦੀ, ਕਿਸ ਦੇ? ਮਨ ਮੇਰੇ ਤਿੰਨ ਕੀ ਓਟ ਲੇ। ਮਨ ਤਾਂ ਨੇ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ। ਓਟ ਲੈਣੀ ਹੈ ਤੇ ਇੱਕ ਦੀ, ਮੈਂ ਮਨ ਤੇਰੇ ਟੇਕ ਪਿਆਰੇ, ਮੈਂ ਮਨ ਤੇਰੇ ਟੇਕ। ਅਵਰ ਸਿਆਣਪਾਂ ਬਿਰਥੀਆਂ ਪਿਆਰੇ ਰਾਖਣ ਕਹੋ ਪਬ ਏਕ, ਰੱਖਣ ਵਾਲਾ ਇੱਕ ਆ। ਓਟ ਇੱਕ ਅਕਾਲ ਪੁਰਖ ਦੀ, ਬਾਕੀ ਕੱਚੀਆਂ ਓਟਾਂ, ਕੱਚੇ ਸਹਾਰੇ। ਜਿਵੇਂ ਜੇ ਡਾਲੀ ਪੱਗ ਧਰੋ ਸੋਈ ਮੁਰ ਮੁਰ ਜਾਏ, ਇੱਕ ਦੀ ਟੇਕ ਮੈਂ ਉਸ ਦੀ ਓਟ ਗ੍ਰਹਿਣ ਕਰ ਲਈ। ਹਾਂਜੀ
ਰਹਾਉ ਆਪ ਮੇਟ ਪਏ ਸਰਨਾਈ।
ਆਪ ਮੇਟ ਦਾ ਅਰਥ ਹੁੰਦਾ ਆਪਣਾ ਆਪਾ ਮਿਟਾਉਣਾ, ਆਪਣਾ ਅਭਿਮਾਨ ਮਿਟਾਉਣਾ। ਆਪਣਾ ਆਪਾ ਮਿਟਾਉਣਾ ਇਹ ਨਹੀਂ ਕਿ ਬੰਦਾ ਕਿਸੇ ਜਾਂਦੀ ਗੱਡੀ ਥੱਲੇ ਆ ਜਾ। ਆਪਣਾ ਆਪਾ ਮਿਟਾਉਣਾ ਇਹ ਨਹੀਂ ਕਿ ਬੰਦਾ ਜਲ ਚ ਡੁੱਬ ਮਰੇ ਜਾਂ ਅੱਗ ਚ ਸੜ ਜਾਏ। ਇੱਕ ਰਿਸ਼ੀ ਦੇ ਪੁੱਤਰ ਨੇ ਇੰਜ ਕੀਤਾ ਸੀ, ਬਹੁਤ ਉਹਨੇ ਜਪ ਤਪ ਕੀਤਾ, ਲੱਭਾ ਕੁਛ ਵੀ ਨਾ। ਕਹਿਣ ਲੱਗਾ ਪਿਤਾ ਜੀ ਮਿਲਿਆ ਕੁਛ ਨਹੀਂ ਤੇ ਮੈਂ ਆਖਰੀ ਕੰਮ ਕਰਨ ਲੱਗਾ। ਕਹਿਣ ਲੱਗੇ ਕੀ ਬੇਟਾ? ਕਹਿਣ ਲੱਗਾ ਲੱਕੜਾਂ ਚਿਣ ਕੇ ਆਇਆ ਚਿਖਾ ਤੇ ਮੈਂ ਸੜਨ ਲੱਗਾ। ਹੱਸ ਪਿਆ, ਕਹਿਣ ਲੱਗਾ ਮੈਂ ਨਹੀਂ ਸੜੇਗੀ, ਚੋਲਾ ਕੱਪੜਾ ਸੜ ਜਾਏਗਾ। ਬੇਟਾ ਇਹ ਸਰੀਰ ਵੀ ਕੱਪੜਾ, ਬਾਣੀ ਚ ਕਿਹਾ ਨਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਰੱਬ ਦੇ ਘਰ ਇੰਨੇ ਕੱਪੜੇ ਨੇ ਮੁੱਕਦੇ ਨੇ। ਕਹਿਣ ਲੱਗੇ ਇੱਥੇ ਰਾਜਿਆਂ ਮਹਾਰਾਜਿਆਂ ਕੋਲ ਇੰਨੇ ਕੱਪੜੇ ਨੇ ਮੁੱਕਦੇ ਨੀ, ਰੱਬ ਦੇ ਘਰ ਘਾਟ ਹੈ, ਚੋਲਾ ਹੋਰ ਦੇ ਦੇਵੇਗਾ, ਮੈਂ ਇੰਜ ਨਹੀਂ ਸੜਨੀ। ਕਹਿਣ ਲੱਗੇ ਫਿਰ ਮੈਂ ਕਿਵੇਂ ਸੜੇ? ਕਹਿਣ ਲੱਗੇ ਤੇ ਗੁਰੂ ਦੇ ਸ਼ਬਦ ਦੁਆਰਾ ਹੀ ਸੜੇਗੀ, ਇਸ ਤੋਂ ਬਿਨਾਂ ਨਹੀਂ। ਸੱਚ ਜੇ ਸੰਸਕਾਰ ਹੋ ਜਾਏਗਾ, ਅਬ ਤੋ ਘਬਰਾ ਕਰ ਕਹਤੇ ਹੈ ਕਿ ਮਰ ਜਾਏਂਗੇ, ਮਰ ਕਰ ਵੀ ਨਾ ਚੈਨ ਪਾਇਆ ਤੇ ਕਿਧਰ ਜਾਏਂਗੇ? ਜੇ ਮਰ ਕੇ ਵੀ ਚੈਨ ਮਿਲਿਆ, ਅੱਗੇ ਹੱਦ ਹੋ ਗਈ। ਅੱਗੇ ਕੌਣ ਬੈਠਾ ਸ਼ਾਂਤੀ ਦੇਣ ਵਾਲਾ? ਜਿਹੜਾ ਮਰਨ ਤੋਂ ਬਾਅਦ ਆਖੇਗਾ ਆ ਜਾ, ਉੱਥੇ ਵੀ ਤੇ ਸਭਨਾ ਕਾ ਦਰ ਲੇਖਾ ਹੋਏ ਕਰਨੀ ਬਾਜੋ ਤਰਿਆ ਨਾ। ਕਈ ਬੰਦੇ ਘਬਰਾ ਕੇ ਚਾਰੇ ਗੱਲ ਚ ਫਾਂਸੀ ਪਾ ਪੱਖੇ ਨਾਲ ਲਟਕ ਗਏ ਆ, ਇਹ ਬੜੀ ਵੱਡੀ ਗਲਤੀ ਆ। ਅਸਲ ਵਿੱਚ ਮਾਰਨਾ ਸੀ ਤੇ ਹੋਮੇ ਮਾਰਨੀ ਸੀ, ਜਿਉਂਦਿਆਂ ਮਾਰਨੀ ਸੀ। ਘਬਰਾ ਕੇ ਬੰਦੇ ਨੇ ਸਰੀਰ ਮਾਰ ਲਿਆ, ਸਰੀਰ ਤੇ ਹੋਰ ਮਿਲ ਜਾਏਗਾ। ਇੱਥੇ ਕਹਿ ਰਹੇ ਨੇ ਭਾਈ ਆਪ ਮੇਟ ਪਏ ਸ਼ਰਨਾਈ, ਹਉਮੈ ਮਟਾ ਕੇ ਸ਼ਰਨ ਵਿੱਚ ਡਿੱਗ ਪੈ। ਤਰਾਹ ਤਰਾਹ ਕਰ ਸ਼ਰਨੀ ਆਏ, ਜਲ ਤੋਂ ਕਿਰਪਾ ਕੀ ਜਾ, ਕਿਰਪਾ ਕਰ ਸੜ ਰਹੇ ਹਾਂ ਬਚਾ ਲੈ, ਮਿਹਰ ਕਰ ਸ਼ਰਨ ਵਿੱਚ ਪੈ ਗਏ।
ਇਹ ਮਤ ਸਾਧੂ ਕਹੀ,
ਇਹ ਮਤ ਜਿਹੜੀ ਸੀ ਕਿ ਹਉਮੈ ਮਟਾ ਲੈ, ਅਹੰਕਾਰ ਮਟਾ, ਇਹ ਗੁਰੂ ਨੇ ਆਖੇ। ਇਹ ਮਤ ਦਿੰਦਾ ਹੀ ਗੁਰੂ ਹੈ, ਗੁਰ ਕੀ ਮਤ ਤੋਂ ਲੈ ਆਣੇ, ਭਗਤ ਬਿਨਾ ਬਹੁ ਡੂਬੈ ਸਿਆਣੇ। ਤੇ ਇੱਕ ਬੇਨਤੀ ਹੋਰ ਕਰਾਂ, ਇਹ ਗੱਲ ਉੱਚੀ ਉੱਚੀ ਯਾਦ ਰੱਖਣੀ। ਧਾਰਮਿਕ ਸਥਾਨਾਂ ਤੇ ਹਉਮੈ ਮੁੱਕਣੀ ਚਾਹੀਦੀ ਹੈ, ਪਰ ਇਹ ਧਿਆਨ ਰੱਖਣਾ ਕਿਸੇ ਐਸੇ ਥਾਂ ਤੇ ਨਾ ਬੰਦਾ ਚਲਿਆ ਜਾਏ ਜਿੱਥੇ ਹਉਮੈ ਹੋਰ ਬਣ ਜਾਏ। ਮੈਂ ਇਹ ਵੇਖਿਆ ਐਸੇ ਐਸੇ ਥਾਂ, ਅੱਖਾਂ ਨਾਲ ਵੇਖੇ ਔਰ ਮਨ ਵਿੱਚ ਇਹ ਖਿਆਲ ਵੀ ਆਇਆ ਕਿ ਬੰਦਾ ਕਿਵੇਂ ਆਪਣਾ ਅਮੁੱਲ ਅਵਸਰ ਜਿਹੜਾ ਗਵਾ ਰਿਹਾ, ਕਿੰਨਾ ਧੋਖੇ ਵਿੱਚ ਆ ਗਿਆ ਬੰਦਾ। ਕੁਛ ਪੈਸੇ ਦਿੱਤੇ ਤੇ ਜਿਹੜਾ ਧਰਮ ਦਾ ਆਗੂ ਬਣ ਕੇ ਬੈਠਾ ਸੀ ਮਹਾਂਪੁਰਖ, ਉਹਨੇ ਕਿਹਾ ਹਾ ਇਹੋ ਜਿਹਾ ਗੁਰਮੁਖ ਭਾਲਿਆ ਨਹੀਂ ਜੀ ਲੱਭਣਾ, ਇਹ ਬੜਾ ਮਹਾਂਪੁਰਖ ਹੈ ਜੀ, ਲਿਆਓ ਇਹ ਸਨਮਾਨ ਕਰੋ। ਉਹ ਸਨਮਾਨ ਕ ਸੱਚ ਇਹ ਗਏ ਜਿਹੜੇ ਬੰਦੇ ਬੰਦਿਆਂ ਵਿੱਚ ਬਹਿਣ ਦੀ ਯੋਗਤਾ ਵੀ ਨਹੀਂ ਰੱਖਦੇ, ਉਹਨਾਂ ਬੰਦਿਆਂ ਨੂੰ ਧਾਰਮਿਕ ਸਥਾਨਾਂ ਤੇ ਫੁੱਲਾਂ ਨਾਲ ਲੱਭਿਆ ਜਾਂਦਾ। ਇਹ ਕਿਉਂ? ਔਰ ਹੋਰ ਇੱਕ ਗੱਲ, ਨਵਾਂ ਇੱਕ ਢੰਗ, ਗੁਪਤ ਪਰਿਵਾਰ ਵੱਲੋਂ ਜੀ ਅਖੰਡ ਪਾਠ ਹੋਏ, ਗੁਪਤ ਪਰਿਵਾਰ ਵੱਲੋਂ, ਤੇ ਉੱਥੇ ਹੀ ਉਹਨਾਂ ਨੂੰ ਸਿਰੋਂ ਪੈ ਵੀ ਦਿੱਤਾ ਜਾਣਾ। ਗੁਪਤ ਪਰਿਵਾਰ ਗੁਪਤ ਕਾਹਦਾ ਰਹਿ ਗਿਆ? ਜ਼ਾਹਰ ਤੇ ਹੋ ਗਿਆ। ਗੁਪਤ ਪਰਿਵਾਰ ਵੱਲੋਂ ਇੰਨੇ ਪੈਸੇ ਆਏ, ਜੇ ਗੁਪਤ ਪਰਿਵਾਰ ਹੀ ਤੇ ਇੰਨੇ ਆਖਣ ਦੀ ਕੀ ਜ਼ਰੂਰਤ ਰਹਿ ਗਈ? ਤਾਂ ਗੁਪਤ ਰਹਿ ਗਏ ਆ? ਨਹੀਂ, ਜੇਕਰ ਆਇਆ ਕੋਈ ਸਾਧੂ ਸੰਤ ਤੇਰੀ ਹਉਮੈ ਨੂੰ ਜ਼ਿਆਦਾ ਉਛਾਲ ਰਿਹਾ, ਸਮਝ ਲੈਣਾ ਆਪਾਂ ਨਹੀਂ ਮਿਟਣਾ, ਇੱਥੇ ਆਪਾਂ ਬਣੇਗਾ, ਇਹ ਆਪ ਵੀ ਡੁੱਬੇਗਾ ਤੇ ਤੈਨੂੰ ਵੀ ਡੁੱਬੇਗਾ। ਇੱਕ ਸਾਧੂ ਹੋਇਆ ਸਾਡੇ ਦੇਸ਼ ਦਾ, USA ਚ ਬੜਾ ਇਹਦਾ ਸਨਮਾਨ ਹੋਇਆ। ਉਹਦੇ ਕੋਲ ਨਾਂ ਸੀ ਰਾਮ ਤੀਰਥ, ਗੰਗਾ ਦੇ ਕਿਨਾਰੇ ਬੈਠਾ ਇੱਕ ਧਨਵਾਨ ਬੰਦਾ, ₹1,000 ਕਿਤੇ ਲੈ ਕੇ ਆ ਗਿਆ। ਲਓ ਜੀ ਮਹਾਰਾਜ ਇਹ ਤੁਹਾਡੇ ਵਾਸਤੇ। ਕਹਿਣ ਲੱਗੇ ਮੇਰੀ ਭੇਟਾ? ਹਾਂ। ਕਹਿਣ ਲੱਗੇ ਜਾ ਗੰਗਾ ਚ ਸੁੱਟਿਆ। ਉਹ ਗਿਆ, ਬੜੀ ਦੇਰ ਹੋ ਗਈ ਆਇਆ ਨਾ, ਤੇ ਵੇਖਿਆ ਇੱਕ ਬੰਦੇ ਨੂੰ ਭੇਜਿਆ ਜਾ, ਉਹ ਕਹਿਣ ਲੱਗਾ ਜੀ ਉਹ ਗਿਣ ਗਿਣ ਕੇ ਸੁੱਟਦਾ, ਪਹਿਲੇ ਵੇਖਦਾ ਤੇ ਫਿਰ ਇੱਕ ਇੱਕ ਸੁੱਟਦਾ। ਕਹਿਣ ਲੱਗੇ ਲਿਆ। ਕਹਿਣ ਲੱਗਾ ਜਿਹੜੇ ਇੱਕ ਵਾਰੀ ਸੁੱਤੇ ਜਾ ਸਕਦੇ ਨੇ ਤੂੰ ਹਜ਼ਾਰ ਵਾਰੀ ਕਿਉਂ ਗਿਣੇ, ਫਿਰ ਹਜ਼ਾਰ ਵਾਰੀ ਕਿਉਂ ਸੁੱਤੇ? ਇਹਦਾ ਭਾਵ ਛੱਡਣ ਤੇ ਮਨ ਨਹੀਂ ਕਰਦਾ। ਮੈਨੂੰ ਇਸੇ ਥਾਂ ਤੇ ਯਾਦ ਹੈ, ਸੰਤ ਬਾਬਾ ਖੜਕ ਸਿੰਘ ਜੀ ਸੇਵਾ ਕਰਾਉਂਦੇ ਸਨ, ਪੈ ਕੋਈ ਸੱਜਣ ਲੈ ਕੇ ਆਏ ਗੱਠਾਂ, ਭਾਈ ਲੱਖ ਰੁਪਈਏ, ਬਾਬਾ ਜੀ ਇੰਨੇ ਲੱਖ ਭੈਣ ਟੋਕਰੀ ਚ ਪਾ ਦੇ। ਉਹ ਕਹਿੰਦੇ ਨੇ ਟੋਕਰੀ ਚ ਪਾ ਦੇ, ਜਾ ਰੋੜੀ ਕੁੱਟ, ਜਾ ਸੇਵਾ ਕਰ। ਹੱਦ ਹੋ ਗਈ, ਵਿਚਾਰਾ ਹੈਰਾਨ ਗਿਆ ਹੋ ਗਿਆ। ਮੈਂ ਸਮਝਦਾ ਸਾਂ ਇੱਥੇ ਹੋਮੇ ਬਣਦੇ ਨੇ, ਹੋਰ ਇੱਕ ਬੇਨਤੀ ਕਰ। ਇਹ ਦਰਬਾਰ ਐਸਾ ਜੇ ਮੇਰੇ ਸਤਿਗੁਰੂ ਰਾਮਦਾਸ ਦਾ, ਜਿੱਥੇ ਹੋਮੇ ਤੋੜੀ ਜਾਂਦੀ ਹੈ, ਹੋਮੇ ਬਣਾਈ ਨਹੀਂ ਜਾਂਦੀ। ਇੱਕ ਵਿੱਤ ਮੈਂ ਤੁਹਾਨੂੰ ਭਾਈ ਗੁਰਦਾਸ ਜੀ ਦਾ ਸੁਣਾ ਰਿਹਾ, ਸੁਣ ਕੇ ਨਾ ਬਿਲਕੁਲ ਦਿਲ ਦਿਮਾਗ ਐਨ ਸਾਫ ਹੋ ਜਾਣਗੇ ਸਾਡੇ। ਭਾਈ ਸਾਹਿਬ ਕਹਿੰਦੇ ਨੇ ਇੱਕ ਬਾਗ ਚ ਕੋਈ ਗਿਆ ਬੰਦਾ, ਉਥੋਂ ਹੀ ਫੁੱਲ ਦੋ ਤੋੜੇ ਤੇ ਬਾਗ ਦੇ ਮਾਲਕ ਅੱਗੇ ਰੱਖ ਕੇ ਕਹਿਣ ਲੱਗਾ ਵੀ ਮੇਰੀ ਭੇਟਾ ਪ੍ਰਵਾਨ ਕਰਿਓ। ਕਹਿਣ ਲੱਗੇ ਬਾਗ ਉਹਦਾ, ਫੁੱਲ ਉਹਦੇ, ਤੇ ਤੂੰ ਤੋੜ ਕੇ ਮਾਲਕ ਬਣ ਗਿਆ। ਕੋਈ ਸਨੇਰ ਪਰਬਤ ਤੇ ਗਿਆ, ਉਥੋਂ ਸੋਨੇ ਦੀ ਕਣੀ ਲੈ ਕੇ, ਜਿਹੜਾ ਪਹਾੜ ਹੀ ਸੋਨੇ ਦਾ, ਉਹਦੇ ਅੱਗੇ ਰੱਖ ਕੇ ਲਓ ਸੋਨਾ ਭੇਟਾ, ਭੇਟਾ ਲੈ ਲਓ। ਉਹ ਕਹਿੰਦੇ ਨੇ ਸਾਗਰ ਦੇ ਕਿਨਾਰੇ ਜਾ ਕੇ ਕੋਈ ਮੋਤੀ ਜਿਹੜਾ ਸਾਗਰ ਚੋਂ ਨਿਕਲੇ ਆ, ਆਖੇ ਲੈ ਤਾਂਬੇ ਦੇ ਪੈਸੇ ਤੇ ਲੋਕੀ ਸੁੱਟਦੇ ਵੇਖੇ ਨੇ, ਮੋਤੀ ਦੇਣ ਲੱਗਾ, ਆਇਆ ਕਿੱਥੋਂ ਹੈ? ਭਾਈ ਸਾਹਿਬ ਕਹਿੰਦੇ ਨੇ ਗੁਰੂ ਕੋਲੋਂ ਸਭ ਕੁਝ ਲੈ ਕੇ ਗੁਰੂ ਦੇ ਅੱਗੇ ਰੱਖ ਕੇ ਗੁਮਾਨ ਕਰਨਾ, ਇਹ ਤੇ ਬਣਦਾ ਹੀ ਨਹੀਂ। ਜੇ ਗੁਰੂ ਦਾ ਦਿੱਤਾ ਤਾਂ ਫਿਰ ਆਖੋ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਇਹ ਵੇਖਣਾ ਹੈ ਕਿ ਆਪ ਮੇਟ, ਆਪਣਾ ਆਪਾ ਮਿਟੇਗਾ ਤਾਂ। ਇਹ ਯਾਦ ਕਰਾਇਆ ਜਾਏ ਕਿ ਜਿਹੜਾ ਤਨ ਰੱਖ ਰਿਹਾ ਇਹ ਤੇਰਾ ਨਹੀਂ, ਜਿਹੜਾ ਮਨ ਰੱਖ ਰਿਹਾ ਤੇਰਾ ਨਹੀਂ, ਇਹ ਜਿਹੜਾ ਤਨ ਰੱਖ ਰਿਹਾ ਤੇਰਾ ਨਹੀਂ, ਤੇਰਾ ਕੁਛ ਵੀ ਨਹੀਂ। ਤੈਨੂੰ ਤੇ ਕੁਛ ਮਿਲ ਰਿਹਾ, ਦਾਨ ਵਿੱਚ ਮਿਲਿਆ, ਤੇਰਾ ਕੁਛ ਨਹੀਂ। ਕਦੀ ਅਪਮਾਨ ਨਾ ਕਰੀ ਭੁੱਲ ਕੇ, ਆਪਣ ਤਨ ਨਹੀਂ ਜਾਂਕੋ ਗਰਬਾ, ਰਾਜ ਮਿਲ ਕੇ ਆਪਣ ਨਹੀਂ ਸਰਬਾ, ਆਪਣ ਨਹੀਂ ਕਾਂਕੋ ਲਪਟਾਇਓ, ਆਪਣ ਨਾਮ ਸਤਿਗੁਰ ਤੇ ਪਾਇਓ। ਫਰਮਾ ਰਹੇ ਨੇ ਬਚਨ ਸਭ ਗੁਰੂ ਨੇ ਆਖਿਆ ਹੈ,
ਰੱਬ ਕੀ ਆਗਿਆ ਮਾਨ ਸੁਖ ਪਾਇਆ,
ਪ੍ਰਭੂ ਦੀ ਆਗਿਆ ਮੰਨ ਕੇ। ਹੁਣ ਆਗਿਆ ਮੰਨਣ ਦਾ ਜ਼ਿਕਰ ਤੇ ਬਹੁਤ ਹੁੰਦਾ, ਪਰ ਮੰਨਣ ਵਾਲੇ ਬਹੁਤ ਥੋੜੇ ਹੁੰਦੇ। ਪਾਣਾ ਪਾਣਾ ਹਰ ਰਸਨਾ ਤੇ ਹੈ, ਪਰ ਪਾਣਾ ਕਿਸੇ ਮਨ ਵਿੱਚ ਹੋਵੇ ਉਹ ਵਿਰਲਾ, ਪਾਣਾ ਕਰਮਾਂ ਵਿੱਚ ਹੋਵੇ ਉਹ ਵਿਰਲਾ। ਪਾਣਾ ਬਚਨਾਂ ਚ ਨਹੀਂ, ਪਾਣਾ ਕਰਮਾਂ ਚ ਹੋਵੇ ਉਹ ਵਿਰਲਾ। ਆਗਿਆ ਮੰਨ ਕੇ ਸੁੱਖ ਦੀ ਪ੍ਰਾਪਤੀ ਹੋਈ।
ਪਰਮ ਅੰਧੇਰਾ ਲਹੀ,
ਪਰਮ ਦਾ ਹਨੇਰਾ ਅੰਧਕਾਰ, ਲਹੀ ਦਾ ਅਰਥ ਲੈ ਗਿਆ, ਮੁੱਕ ਗਿਆ, ਉਤਰ ਗਿਆ। ਹਾਂਜੀ,
ਜਾਨ ਪ੍ਰਦੀਨਾ ਸਵਾਮੀ ਪ੍ਰਭ ਮੇਰੇ,
ਜਾਣ ਦਾ ਅਰਥ ਹੁੰਦਾ ਜਾਣਨ ਵਾਲਾ ਸਿਆਣਾ, ਪ੍ਰਵੀਨ ਚਤਰ, ਬੜਾ ਸਿਆਣਾ ਮੇਰਾ ਪ੍ਰਭੂ ਪਾਤਸ਼ਾਹ, ਬਹੁਤ ਸੁਜਾਨ ਹੈ।
ਸਰਨ ਤੁਮਾਰੀ ਅਹੀ,
ਹੇ ਪਰਮੇਸ਼ਰ ਤੂੰ ਸਭ ਤੋਂ ਸਿਆਣਾ ਹੈ, ਪ੍ਰਵੀਨ ਹੈ, ਮੈਂ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ।
ਕਿਨ ਮੈਂ ਥਾਪ ਥਾਪਨ ਹਾਰੇ,
ਇੱਕ ਛਿਣ ਵਿੱਚ ਥਾਪ ਦਿੰਦੇ ਹੋ, ਉਹ ਥਾਪਣ ਦਾ ਅਰਥ ਮਿਟਾ ਦੇਣ। ਸ੍ਰਿਸ਼ਟੀ ਸਾਡੇ ਲਈ ਤੇ ਬਹੁਤ ਵੱਡੀ ਕੀਮਤ ਰੱਖਦੀ ਹੈ। ਸ੍ਰਿਸ਼ਟੀ ਤੇ ਇੱਕ ਪਾਸੇ ਰਹੀ, ਆਪਣਾ ਘਰ ਹੀ ਰੱਖਦਾ। ਦੋ ਮਰਲਿਆਂ ਦਾ ਘਰ ਹੋਵੇ, ਬਾਲੇ ਟੁੱਟੇ ਹੋਣ, ਕਿਰਲੀਆਂ ਫਿਰਦੀਆਂ ਹੋਣ, ਖਿੜਗੀਆਂ ਟੁੱਟੀਆਂ, ਬੰਦੇ ਵਾਸਤੇ ਤੇ ਤਾਜ ਮਹਿਲ ਹੁੰਦਾ, ਕਿਉਂਕਿ ਮੇਰਾ। ਉਹ ਕਹਿੰਦਾ ਇਹ ਸੌਖਾ ਬਣ ਗਿਆ, ਬੜਾ ਔਖਾ ਬਣਦਾ ਘਰ। ਦੁੱਖੀ ਦੁਨੀ ਸਹੇੜੀਏ, ਜਾਏ ਤਾਂ ਲੱਗਾ ਦੁੱਖ, ਜਾਂਦਿਆਂ ਦੁੱਖ ਲੱਗਦਾ, ਪਰ ਪ੍ਰਮਾਤਮਾ ਵਾਸਤੇ। ਇੱਕ ਬੱਚੇ ਦੇ ਖਿਲੌਣੇ ਦੀ ਲੱਤ ਟੁੱਟ ਗਈ ਤੇ ਰੋਂਦਾ ਸੱਚੀ ਮੁੱਚੀ ਵੀ ਲੱਤ ਹੀ ਟੁੱਟ ਗਈ ਜਿਵੇਂ, ਪਰ ਅਸੀਂ ਕਹਿੰਦੇ ਹਾਂ ਕੁਛ ਵੀ ਨਹੀਂ, ਹੋਰ ਲਿਆ ਦਿਆਂਗੇ। ਪਰਮਾਤਮਾ ਵਾਸਤੇ ਸ੍ਰਿਸ਼ਟੀ ਥਾਪਣੀ ਉਹ ਥਾਪਣੀ ਖੇਲ ਹੈ। ਜਿਵੇਂ ਬੱਚੇ ਰੇਤੇ ਦਾ ਘਰ ਬਣਾਇਆ ਤੇ ਪੈਰ ਨਾਲ ਢਾ ਦਿੱਤਾ, ਉਹ ਬਣਾ ਦਿੰਦਾ, ਉਹ ਥਾਪਣ ਹਾਰ ਹੈ, ਮਟਾਣ ਹਾਰ ਹੈ। ਉਸ ਦੀ ਕੁਦਰਤ ਦੀ ਕੀਮਤ ਨਹੀਂ ਪੈਂਦੀ, ਕਹਿੰਦੇ ਨੇ ਕੁਦਰਤ ਉਸ ਦੀ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ, ਬਸ ਜਿਸ ਦਿਨ ਬੇਅੰਤ ਬੇਅੰਤ ਵਿੱਚ ਆ ਗਏ ਨਾ, ਕਿਹਾ ਤੋ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ, ਉਸ ਦਿਨ ਸਿਫਤ ਕਰਾਂਗੇ। ਸਿਫਤ ਕਰਦਿਆਂ ਕਰਦਿਆਂ ਕੀ ਹੋਵੇਗਾ, ਗੁਰੂ ਨਾਨਕ ਦੇਵ ਦਾ ਇੱਕ ਬਚਨ ਸੁਣੋ, ਸਮਾਪਤੀ ਕਰਾਂ। ਸਾਹਿਬ ਜੀ ਕਹਿੰਦੇ ਨੇ ਜਿਵੇਂ ਸੋਨੇ ਦੀਆਂ ਦੋ ਇੱਟਾਂ ਲੈ ਲਈਆਂ, ਦੋਵਾਂ ਨੂੰ ਢਾਲ ਦਿੱਤਾ, ਪਹਿਲਾਂ ਮੈਂ ਚਾਹੁੰਦਾ ਸਾਂ ਉਹਨਾਂ ਦੋਵਾਂ ਨੂੰ ਨੇੜੇ ਨੇੜੇ ਕਰਕੇ ਬੜੀਆਂ ਮਲੀਆਂ ਪਰ ਵੱਖ ਵੱਖ ਰਹਿ ਗਈਆਂ, ਠੋਸ ਸਨ। ਮੈਂ ਚਾਹਿਆ ਇਹ ਸੋਨਾ ਉਹ ਸੋਨਾ, ਇਹ ਦੋਵੇਂ ਸੋਨੇ ਨੇ ਇੱਕੋ ਹੋ ਜਾਣ, ਦੱਬਿਆ ਕੁੱਟਿਆ ਨਹੀਂ, ਪਰ ਉਹਨਾਂ ਦੋਵਾਂ ਨੂੰ ਕੁਠਾਲੀ ਚ ਪਾ ਦਿੱਤਾ, ਢਲ ਗਈਆਂ। ਜਦੋਂ ਢਲ ਗਈਆਂ ਤੇ ਦੋ ਇੱਕ ਹੋ ਗਈਆਂ। ਕਹਿੰਦੇ ਨੇ ਬੰਦੇ ਤੂੰ ਰੱਬ ਨਾਲ ਤੇ ਇੱਕ ਹੋਣਾ ਚਾਹੁੰਦਾ, ਗੁਰੂ ਨਾਲ ਇੱਕ ਹੋਣਾ ਚਾਹੁੰਦਾ, ਪਰ ਤੂੰ ਕਠੋਰ ਹੈ ਪੱਥਰ ਵਰਗਾ, ਤੂੰ ਢਲ ਜਾਏ ਤੇ ਇੱਕ ਹੋ ਜਾਏ। ਬਸ ਇਹ ਬਾਣੀ ਨੇ ਕੀ ਕਰਨਾ, ਕਥਾ ਨੇ ਕੀਰਤਨ ਨੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੇ ਜਾਪ ਨੇ, ਅੰਮ੍ਰਿਤ ਵੇਲੇ ਉੱਠਦੇ ਹੋ, ਸਿੱਖ ਲਈ ਹੁਕਮ ਹੈ, ਸਿੱਖ ਰਹਿਤ ਮਰਿਆਦਾ ਪੜੋ ਕਿ ਸਿੱਖ ਅੰਮ੍ਰਿਤ ਵੇਲੇ ਉੱਠੇ ਗੁਰਮੰਤਰ ਦਾ ਜਾਪ ਕਰੇ। ਇਹ ਜਾਪ ਤੁਹਾਡੇ ਨੇ, ਸਿਮਰਨ ਨੇ, ਭਜਨ ਨੇ ਕੀ ਕਰਨਾ, ਉਸ ਪਾਸੇ ਧਿਆਨ ਦੇਣਾ, ਉਹਨੇ ਮਨ ਢਾਲਣਾ ਹੈ ਜਿਵੇਂ ਅੱਗ ਕੁਠਾਲੀ ਸੋਨੇ ਨੂੰ ਢਾਲਦੀ ਹੈ। ਜਿਸ ਦਿਨ ਇਹ ਢਲ ਗਿਆ ਉਸੇ ਦਿਨ ਪ੍ਰਮਾਤਮਾ ਚ ਲੀਨ ਹੋ ਜਾਏਗਾ। ਇਹ ਸਿਫਤ ਨੇ ਕੀ ਕਰਨਾ, ਤਾਤ ਮਿਲੇ ਫੁਨ ਤਾਤ ਕਹੋ, ਇੱਕ ਧਾਤੂ ਜਿਵੇਂ ਦੂਸਰੀ ਧਾਤੂ ਚ ਮਿਲਦੀ ਹੈ, ਸਿਫਤੀ ਸਿਫਤ ਸਮਾਏ, ਸਿਫਤਾਂ ਕਰਦਾ ਕਰਦਾ ਬੰਦਾ ਸਿਫਤਾਂ ਦੇ ਮਾਲਕ ਵਿੱਚ ਲੀਨ ਹੋ ਜਾਂਦਾ। ਭਾਈ ਲੈਣਾ ਗੁਰੂ ਨਾਨਕ ਕਿਵੇਂ ਬਣ ਗਏ, ਸਿਫਤਾਂ ਕਰਦੇ ਕਰਦੇ। ਗੁਰੂ ਨਾਨਕ ਦੇਵ ਦਾ ਮਾਰਗ ਇਹ, ਮਰਦਾਨਿਆਂ ਖੋਲ ਰਬਾਬ, ਰੱਬ ਦੀ ਸਿਫਤ ਕਰੀ। ਬਾਬਾ ਜੀ ਸਿਫਤ ਕਰੀਏ, ਕਹਿਣ ਲੱਗੇ ਹਾਂ ਇਹਦੇ ਨਾਲ ਭਲਾ ਹੋਵੇਗਾ, ਤੈਨੂੰ ਵੇਖ ਕੇ ਕੋਈ ਹੋਰ ਵੀ ਕਰੇਗਾ, ਜਿੰਨੇ ਕਰਨਗੇ ਸਾਰੇ ਭਰ ਜਾਣਗੇ। ਸਾਡਾ ਇੱਕ ਸੁਭਾਅ ਬਣ ਗਿਆ, ਉਸ ਨੂੰ ਧਿਆਨ ਨਾਲ ਅੱਜ ਵੇਖ ਕੇ ਜਾਈਏ। ਧੰਨ ਗੁਰੂ ਰਾਮਦਾਸ ਦਾ ਸਿਧਾਂਤ ਹੈ ਜੀਵਨ ਦਾ, ਉਹਨੂੰ ਸਮਝ ਕੇ ਜਾਈਏ। ਆਪਣੀ ਸਿਫਤ ਹੋਵੇ ਤੇ ਬੜਾ ਆਨੰਦ ਆਉਂਦਾ, ਕੋਈ ਕਰੇ ਨਾ ਸਾਡੀ ਸਿਫਤ ਚਾਹ ਚੜ ਜਾਂਦਾ, ਆਪਣੀ ਨਿੰਦਾ ਹੋਵੇ ਬੜਾ ਦੁੱਖ ਆਉਂਦਾ। ਹਾਂ ਕਿਸੇ ਦੀ ਨਿੰਦਾ ਹੋਵੇ ਤੇ ਬੜਾ ਰਸ ਆਉਂਦਾ, ਕਿਸੇ ਦੀ ਸਿਫਤ ਹੋਵੇ ਤੇ ਈਰਖਾ ਜਾਗਦੀ, ਬੰਦਾ ਬੜਾ ਦੁਖੀ ਹੁੰਦਾ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਇੱਕ ਵਾਰੀ ਕਹਿ ਦਿੱਤਾ, ਪਾਤਸ਼ਾਹ ਇਹ ਰਸ ਕਿਵੇਂ ਮੁੱਕੇ ਕਿ ਕਿਸੇ ਦੀ ਨਿੰਦਾ ਸੁਣ ਕੇ ਰਸ ਨਾ ਆਵੇ, ਆਪਣੀ ਸਿਫਤ ਸੁਣ ਕੇ ਰਸ ਨਾ ਆਵੇ। ਸਾਹਿਬ ਕਹਿਣ ਲੱਗੇ ਬਾਣੀ ਵਿੱਚ ਤੇ ਥਾਂ ਥਾਂ ਕਿਹਾ, ਸਮਝ ਲੈ ਉਸਤਤ ਨਿੰਦਾ ਦੇਊ ਤਿਆਗਾ ਖੋਜਿਆ ਤਦ ਮਿਹਰਬਾਨ। ਕਹਿਣ ਲੱਗੇ ਜੇ ਨਹੀਂ ਨਾ ਗੁਜ਼ਾਰਾ ਹੁੰਦਾ, ਕਰਨੀ ਹੈ ਜ਼ਰੂਰ, ਨਿੰਦਾ ਆਪਣੀ ਕਰ ਲਿਆ ਕਰੋ ਤੇ ਸਿਫਤ ਰੱਬ ਦੀ ਕਰਿਆ ਕਰੋ, ਆਖੋ ਤੂੰ ਬਹੁਤ ਵੱਡਾ ਤੂੰ ਬਹੁਤ ਵੱਡਾ, ਮੇਰੇ ਵਰਗਾ ਗੁਨਾਹਗਾਰ ਕੋਈ ਨਹੀਂ, ਤੇਰੇ ਵਰਗਾ ਬਖਸ਼ੰਦ ਕੋਈ ਨਹੀਂ। ਧੰਨ ਗੁਰੂ ਰਾਮਦਾਸ ਨੇ ਇਹੋ ਹੀ ਕਿਹਾ, ਅਬ ਹਮ ਚਲੇ ਠਾਕੁਰ ਪਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੇਂ ਮਾਰ। ਉਹਦੀ ਕੁਦਰਤ ਦਾ ਕੋਈ ਅੰਤ ਨਹੀਂ, ਬੇਅੰਤ ਬੇਅੰਤ ਕਹਿੰਦਿਆਂ ਉਹਦੇ ਚਰਨਾਂ ਚ ਲੀਨ ਹੋ ਜਾਓ, ਇਹੀ ਮਾਰਗ ਹੈ। ਇਹ ਸ਼ਬਦ ਦਾ ਸਿਧਾਂਤ ਸੀ। ਕੱਲ ਦੀ ਇੱਕ ਹੋਰ ਹਾਜ਼ਰੀ ਦੱਸ ਰਹੀ ਨੇ ਭਰਨੀ ਹੈ, ਸਿਰ ਤੇ ਹੱਥ ਰੱਖਣਾ ਤਾਂ ਕਿ ਗੁਰਮਤ ਅਨੁਸਾਰ ਵਿਚਾਰਾਂ ਕਰਦੇ ਰਹੀਏ। ਆਖਰੀ ਪੰਕਤੀ ਸਰਵਣ ਕਰੋ ਜੀ।
ਹਾਂ, ਜਾਨ ਪਰਦੀਨ ਸਵਾਮੀ ਪ੍ਰਭ ਮੇਰੇ, ਸਰਨ ਤੁਮਾਰੀ ਅਹੀ, ਕਿਨ ਮੈਂ ਥਾਪ ਥਾਪਨ ਹਾਰੇ, ਕੁਦਰਤ ਕੀ ਮਨਾ ਪਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਮਰੇ ਤੁਮ ਤੇ ਹੋਏ। ਬੋਲੋ ਜੀ ਵਾਹਿਗੁਰੂ। ਇੱਕ ਉਹ ਅਹੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮ੍ਰਿਤ ਹੈ। ਗੁਰੂ ਨਾਨਕ ਲਾਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਉ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ। ਜਿਸ ਦਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਤਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰੇ ਆ ਚੌਹਾਂ ਸਾਹਿਬ ਜਾਦੇ ਆ, ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪੇ ਆ ਵੰਡ ਛਕੇ ਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਕਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇ ਤੇਗ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਦੇ ਰੱਖੇ ਆਪ, ਵਾਹਿਗੁਰੂ ਏ ਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨ ਕਮਲਾਂ ਵਿਚ ਅਰਦਾਸ ਬੇਨਤੀ, ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਸੁੰਦਰ ਦੀਵਾਨ ਸੱਜੇ ਸਨ, ਸੱਜੇ ਹੋਏ ਦੀਵਾਨਾਂ ਵਿਚ ਆਸਾ ਦੀਵਾਰ ਦੇ ਕੀਰਤਨ ਹੋਏ, ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰਾਂ ਹੋਈਆਂ ਹਨ। ਕੀਰਤਨ ਕਰਦੇ ਆ, ਕਥਾ ਵਿਚਾਰਾਂ ਕਰਦੇ ਆ, ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ, ਕਿਰਪਾ ਕਰਨੀ ਅਣਜਾਣ ਬੱਚੇ ਸਮਝ ਕੇ ਮੁਆਫ਼ੀ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ, ਪੜ੍ਹੀ ਸੁਣੀ ਗੁਰਬਾਣੀ ਦਾ ਮਹੱਤਵ ਸਮੂਹ ਸੰਗਤਾਂ ਦੇ ਹਿਰਦਿਆਂ ਚ ਵਸਾ ਕਰਕੇ ਨਿਹਾਲ ਕਰਨਾ, ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਰੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, प्रवान होया प्रसाद समूह संगत चवरताउंदी आग्या बख्शो कृपा करो इलाही हुक्मनामे बख्शिश करके निहाल करो हुक्मनामे ते चलन दी समर्था बख्शो सुख होवै नाम चित आवै नानक नाम चढ़दी कला तेरे भणे सरबत दा भला वाहे गुरु जी का खालसा वाहे गुरु जी की फतेह दोहरा आग्या भैया चलायो पंथ सब सिखन को हुक्म है गुरु ग्रंथ जी मान्यो प्रगड़े गुरां की जो प्रभु को मिल बो चाहे खोज राज करेगा खालसा की खुआर हुए सब मिलेंगे बचे बोले सो निहाल वाहे गुरु जी का खालसा वाहे गुरु जी की फतेह
ਵਾਹਿਗੁਰੂ ਸਾਹਿਬ ਜੀ ਤੈਂਦੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਜਿਚਰ ਮੂਲ ਨਾ ਥੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਗੁਰਪੂਰਾ ਜਿਨ ਸਿਮਰਿਆ ਸੋਈ ਭਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਨ ਸਗਲ ਸਿਆਣਪ ਰਹੀ ਕਰਨ ਕਰਾਵਨ ਹਾਰ ਸੁਆਮੀ ਨਾਨਕ ਓਤ ਗਹੀ ਮਨ ਸਗਲ ਸਿਆਣਪ ਰਹੀ ਕਰਨ ਕਰਾਵਨ ਹਾਰ ਸੁਆਮੀ ਨਾਨਕ ਓਤ ਗਹੀ ਰਹਾਉ ਆਪ ਮੇਤ ਪਏ ਸਰਨਾਈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਪਰਮ ਅੰਧੇਰਾ ਲਹੀ ਜਾਨ ਪਰਦੀਨ ਸਵਾਮੀ ਪ੍ਰਭ ਮੇਰੇ ਸਰਨ ਤੁਮਾਰੀ ਆਹੀ ਖਿੰਨ ਮੈਂ ਥਾਪ ਥਾਪਨ ਹਾਰੇ
ਕੁਦਰਤ ਕੀ ਮਨਾ ਪਹੀ ਜਾਨ ਪਰਬੀਨ ਸਵਾਮੀ ਪ੍ਰਭ ਮੇਰੇ ਸਰਨ ਤੁਮਾਰੀ ਅਹੀ ਖਿਨ ਮੈਂ ਥਾਪਿਓ ਥਾਪਨ ਹਾਰੇ ਕੁਦਰਤ ਕੀ ਮਨਾ ਪਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵਾਹਿਗੁਰੂ 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 ਸਤਨਾਮ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।